ਵਾਹਿਗੁਰੂ ਜੀ ਧੰਨ ਵਾਹਿਗੁਰੂ ਸਾਹਿਬ ਜੀ ਜਬ ਲਓ ਨਹੀਂ ਭਾਗ ਲਿਲਾਰ ਉਦੈ ਤਬ ਲਓ ਭ੍ਰਮਤੇ ਫਿਰਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂੰ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਜਹੈ ਮਥਰਾ ਜਗ ਤਾਰਨ ਕਉ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਣ ਗਰਭ ਨਾ ਆਇਓ ਇਹ ਪੱਧਤ ਤੇ ਮਤ ਚੂਕੈ ਰੇ ਮਨ ਭੇਦ ਵਿਭੇਦ ਨ ਜਾਣ ਬੀਓ ਪ੍ਰਤਸ਼ ਹਿਰਦੈ ਗੁਰ ਅਰਜਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾ ਜਹਿ ਜਹਿ ਪੇਖੋ ਤਹਿ ਹਜੂਰ ਦੂਰ ਕਤਹੂ ਨਾ ਜਾਈ ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਬਿਛੜੈ ਸੋ ਸੰਗੀ ਗਣੀਐ ਬਿਣਸ ਜਾਏ ਜੋ ਨਿਮਖ ਮੈਂ ਹੈ ਸੋ ਅਲਪ ਸੁਖ ਭਣੀਐ ਰਹਾਓ ਪ੍ਰਤਪਾਲੇ ਅਪਿਆਓ ਦੇ ਕਛ ਊਣ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇਦ ਅਪਾਰ ਪ੍ਰਭ ਉੱਚਾ ਜਾ ਕਾ ਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ ਸਾ ਮਤ ਦੇਹੋ ਦਿਆਲ ਪ੍ਰਭ ਜੇਤ ਤੁਮਹਿ ਅਰਾਦਾ ਨਾਨਕ ਮੰਗੇ ਦਾਨ ਪ੍ਰਭ ਰੇਣ ਪਗ ਸਾਦਾ ਸਾ ਮਤ ਦੇਹੋ ਦਿਆਲ ਪ੍ਰਭ ਜੇਤ ਤੁਮਹਿ ਅਰਾਦਾ ਨਾਨਕ ਮੰਗੇ ਦਾਨ ਪ੍ਰਭ ਰੇਣ ਪੱਗ ਸਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੋਤੀ ਸਰੂਪ ਰਹਿਮਤਾਂ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਭਾਏਮਾਨ ਹੋ ਰਹੀ ਪਰਮ ਸਨਮਾਨ ਯੋਗ ਖਾਲਸਾ ਸਾਧ ਸੰਗਤ ਜੀ ਆਪ ਵੱਡਿਆਂ ਭਾਗਾਂ ਵਾਲਿਆਂ ਨੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਅੰਮ੍ਰਿਤ ਵੇਲੇ ਦੇ ਨਿੱਤ ਨਏ ਵਾਹਿਗੁਰੂ ਮੰਤਰ ਦੇ ਜਾਪ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕੀਤਾ ਹੈ। ਆਓ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਵਿਚਾਰ ਦੇ ਨਾਲ ਜੁੜੀਏ। ਅੱਜ ਉਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ਼ਾਂਤੀ ਦੇ ਸੋਮੇ ਬਾਣੀ ਕੇ ਬੋਹਿਥ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਤੱਤੀ ਤਵੀ 'ਤੇ ਬੈਠ ਕੇ ਇਹ ਜਾਪ ਜਪਣ ਵਾਲੇ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਪੁਰਬ ਹਨ। ਸੋ ਸਾਧ ਸੰਗਤ ਜੀ, ਜਿੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ, ਪੰਜਾਬ ਦੀ ਧਰਤੀ 'ਤੇ, ਸਾਰੇ ਹਿੰਦੁਸਤਾਨ ਵਿੱਚ ਅਤੇ ਦੁਨੀਆ ਦੇ ਦੂਜੇ ਦੇਸ਼ਾਂ ਪ੍ਰਦੇਸਾਂ ਦੇ ਵਿੱਚ ਸੰਗਤਾਂ ਬੜੇ ਉਤਸ਼ਾਹ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਸ਼ਹੀਦੀ ਦਿਹਾੜੇ ਮਨਾ ਰਹੀਆਂ ਨੇ। ਉੱਥੇ ਇੱਥੇ ਮਾਲਟਨ, ਟੋਰਾਂਟੋ ਦੀਆਂ, ਕੈਨੇਡਾ ਦੀਆਂ ਸਰਬੱਤ ਸਿੱਖ ਸੰਗਤਾਂ ਵੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਮਨਾਉਂਦਿਆਂ ਹੋਇਆਂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਪਰਉਪਕਾਰਾਂ ਨੂੰ ਯਾਦ ਕਰ ਰਹੀਆਂ ਨੇ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੇ ਕਿੰਨੇ ਜੀਵਨ ਦੇ ਕੌਤਕ ਨੇ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਕਿਵੇਂ ਸੰਸਾਰ ਦਾ ਭਲਾ ਕੀਤਾ, ਕਿਵੇਂ ਦੁਨੀਆ ਵਿੱਚ ਸ਼ਾਂਤੀ ਦਾ ਉਪਦੇਸ਼ ਬਖਸ਼ਿਆ, ਇਹ ਤਾਂ ਆਪਾਂ ਰੋਜ਼ਾਨਾ ਹੀ ਸਰਵਣ ਕਰਦੇ ਹਾਂ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤਮਈ ਸਮੁੱਚੀ ਬਾਣੀ ਔਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਵਿਚਾਰ ਜੋ ਆਪਾਂ ਸ਼ਾਮਾਂ ਦੇ ਟਾਈਮ 'ਤੇ ਸਰਵਣ ਕਰਦੇ ਹਾਂ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੁਭਾਏ ਮਾਣ ਮੁੱਖ ਤੋਂ ਨਿਕਲਿਆ ਹੋਇਆ ਇੱਕ ਇੱਕ ਬਚਨ ਸਿੱਖ ਵਾਸਤੇ ਕਲਿਆਣਕਾਰੀ ਹੈ, ਪਾਪਾਂ ਨੂੰ ਕੱਟਣ ਵਾਲਾ ਹੈ ਅਤੇ ਇਸ ਭੁੱਲੇ ਹੋਏ ਪਰਮਾਰਥ ਦੇ ਮਾਰਗ ਤੋਂ ਮਨੁੱਖ ਨੂੰ ਫੜ ਕਰਕੇ ਅਕਾਲ ਪੁਰਖ ਪਰਮਾਤਮਾ ਦੇ ਰਸਤੇ 'ਤੇ ਤੋਰਨਹਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਮੋਲਕ ਬਚਨਾਂ ਪਰ ਰੋਜ਼ਾਨਾ ਸਰਵਣ ਕਰਦੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਜੀਵਨ ਅਵਸਥਾ ਐਸੀ ਹੈ ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਘਰ ਸੱਚ ਦੀ ਨੀਂਹ 'ਤੇ ਖੜ੍ਹਾ ਹੋਇਆ, ਸੱਚ ਦੀ ਨੀਂਹ ਰੱਖੀ ਹੈ ਅਤੇ ਸੱਚ ਦੀ ਨੀਂਹ 'ਤੇ ਟਿਕਿਆ ਹੋਇਆ ਸਿੱਖੀ ਦਾ ਮਹੱਲ ਕਦੀ ਡਾਵਾਂਡੋਲ ਹੋਣ ਵਾਲਾ ਨਹੀਂ। ਭਾਵੇਂ ਜ਼ੁਲਮ ਦੀਆਂ ਅਨੇਕਾਂ ਹਨੇਰੀਆਂ ਆ ਜਾਣ, ਭਾਵੇਂ ਜ਼ੁਲਮ ਦੇ ਕਈ ਭੁਚਾਲ ਆ ਜਾਣ, ਪਾਪੀ ਲੋਕ ਆਪਣੇ ਪਾਪ ਦੀ ਭਾਵੇਂ ਇੰਤਹਾ ਕਰ ਦੇਣ, ਪਰ ਸਿੱਖੀ ਮਾਰਗ 'ਤੇ ਚੱਲਣ ਵਾਲਾ ਮਨੁੱਖ ਇਹ ਸਿੱਖੀ ਮਹੱਲ ਦੇ ਵਿੱਚ ਪ੍ਰਵੇਸ਼ ਹੋਇਆ ਮਨੁੱਖ ਕਦੀ ਵਾਸਤੇ ਡੋਲੇਗਾ ਨਹੀਂ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਚਾਰ ਸਫੇਰੇ ਤਪਸ਼ੀ ਤਪਸ਼ੀਏ ਪਰ ਵੇਜੇ ਠੰਡ ਸ਼ਾਂਤੀ ਦੇ ਸਰੂਪ ਠੰਡ ਬਖਸ਼ਣ ਹਰ ਸੱਚੇ ਪਾਤਸ਼ਾਹ ਮਹਾਰਾਜ ਬੈਠੇ ਨੇ ਉਹ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਢਾਡੀ ਸਿੰਘਾਂ ਕੋਲੋਂ ਵੀ ਆਪ ਜੀ ਬੜੇ ਪਿਆਰ ਨਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਦੇ ਸੰਬੰਧ ਵਿੱਚ ਇਤਿਹਾਸ ਸਰਵਣ ਕਰ ਰਹੇ ਹੋ। ਸਾਧ ਸੰਗਤ ਜੀ, ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਬੀਬੀ ਭਾਨੀ ਜੀ ਦੀ ਪਾਵਨ ਪਵਿੱਤਰ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਗੋਂਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਹੋਇਆ ਅਤੇ ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਅਜੇ ਬਾਲਕ ਅਵਸਥਾ ਦੇ ਵਿੱਚ ਸਨ, ਉਸ ਵੇਲੇ ਖੇਡਦੇ ਖੇਡਦੇ ਆਪਣੇ ਨਾਨਾ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਲੰਘੇ 'ਤੇ ਚੜ੍ਹਨ ਦਾ ਯਤਨ ਕਰ ਰਹੇ ਨੇ, ਹਿਲਾ ਰਹੇ ਨੇ। ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਮਾਧੀ ਲੱਗੀ ਅਤੇ ਬੜੀ ਜ਼ੋਰ ਦੇ ਨਾਲ ਜਾ ਕੇ ਪਲੰਘੇ ਨੂੰ ਹਿਲਾਇਆ। ਅਵਸਥਾ ਛੋਟੀ ਹੋਣ ਕਰਕੇ ਉੱਪਰ ਚੜ੍ਹਿਆ ਨਹੀਂ ਜਾਂਦਾ ਅਤੇ ਯਤਨ ਕਰਦੇ ਨੇ ਉੱਪਰ ਚੜ੍ਹਨ ਦਾ। ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਮਾਧੀ ਖੁੱਲ੍ਹੀ ਅਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਕਿਹੜਾ ਭਾਰੀ ਪੁਰਖ ਏ ਜਿਹਨੇ ਸਾਡੀ ਮੰਜੀ ਹਿਲਾ ਦਿੱਤੀ ਹੈ, ਪਲੰਘਾ ਹੀ ਲਾ ਦਿੱਤਾ, ਕਿਹੜਾ ਭਾਰੀ ਪੁਰਸ਼ ਏ। ਅਤੇ ਲਾਗਿਓਂ ਬੀਬੀ ਭਾਨੀ ਨੇ ਕਿਹਾ, ਦੋਤਾ ਜੇ ਦੋਤਾ। ਅਤੇ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ, ਦੋਤਾ ਬਾਣੀ ਕਾ ਬੋਹਿਥਾ, ਇਹ ਬਾਣੀ ਦਾ ਜਹਾਜ਼ ਹੋਏਗਾ, ਇਹ ਬਾਣੀ ਦਾ ਜਹਾਜ਼ ਬਣਾਏਗਾ, ਅਤੇ ਜਿਸ ਜਹਾਜ਼ 'ਤੇ ਸਵਾਰ ਹੋ ਕੇ ਲੱਖਾਂ ਕਰੋੜਾਂ ਪ੍ਰਾਣੀ ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਣਗੇ। ਛੋਟੀ ਅਵਸਥਾ ਦੇ ਵਿੱਚ ਹੀ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕਰ ਦਿੱਤਾ ਹੈ, ਬਾਣੀ ਕੇ ਬੋਹਿਤ ਹੋਣਗੇ, ਬਾਣੀ ਦੇ ਜਹਾਜ਼ ਹੋਣਗੇ, ਅਤੇ ਨਾਲ ਨਾਲ ਬਚਨ ਕੀਤਾ ਅਜੇ ਤੁਹਾਡਾ ਪਲੰਘੇ 'ਤੇ ਚੜ੍ਹਨ ਦਾ ਟਾਈਮ ਨਹੀਂ। ਤੁਹਾਡੀ ਜ਼ਿੰਦਗੀ ਵਿੱਚ ਸਮਾਂ ਆਏਗਾ ਜਦੋਂ ਤੁਸੀਂ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਵੋਗੇ, ਅਤੇ ਜਦੋਂ ਤੁਸੀਂ ਸੰਸਾਰ ਦਾ ਭਲਾ ਇਸ ਮੰਜੀ 'ਤੇ ਬੈਠ ਕੇ ਕਰੋਗੇ। ਇੱਕ ਵਾਰ ਖੇਡਦੇ ਖੇਡਦੇ ਚੁੱਲ੍ਹੇ ਦੇ ਵਿੱਚ ਅੱਗ ਬਲ ਰਹੀ ਹੈ ਅਤੇ ਬਲਦੇ ਹੋਏ ਕੋਲਿਆਂ ਨੂੰ ਫੜ ਲਿਆ ਜਾ ਕੇ, ਅਤੇ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਮਹਿਲਾਂ ਦੇ ਵਿੱਚ ਨਹੀਂ, ਸਤਿਗੁਰਾਂ ਦੇ ਮਹਿਲ ਬੀਬੀ ਮਨਸਾ ਦੇਵੀ ਜੀ। ਉਸ ਵੇਲੇ ਬੀਬੀ ਭਾਨੀ ਨੂੰ ਬੜੇ ਸਖਤ ਸ਼ਬਦਾਂ ਦੇ ਵਿੱਚ ਬੋਲੇ, ਬੜੇ ਕਰੜੇ ਸ਼ਬਦਾਂ ਦੇ ਵਿੱਚ ਬੋਲ ਰਹੇ ਨੇ ਵੀ ਤੁਸੀਂ ਗੁਰੂ ਅਰਜਨ ਦੇਵ ਦਾ ਧਿਆਨ ਨਹੀਂ ਰੱਖਦੀ, ਬੱਚੇ ਦਾ ਧਿਆਨ ਨਹੀਂ ਰੱਖਦੀ, ਅਤੇ ਜੇ ਬੱਚਾ ਅੱਗ ਦੇ ਵਿੱਚ ਪੈ ਜਾਂਦਾ, ਚੁੱਲ੍ਹੇ ਵਿੱਚ ਵੜ ਜਾਂਦਾ ਤਾਂ ਅੱਗ ਨੇ ਸਾੜ ਦੇਣਾ ਸੀ। ਕਈ ਤਰ੍ਹਾਂ ਦੇ ਸਖਤ ਬਚਨ ਬੀਬੀ ਮਨਸਾ ਦੇਵੀ ਜੀ ਬੀਬੀ ਭਾਨੀ ਜੀ ਦੇ ਨਾਲ ਕਰ ਰਹੇ ਨੇ। ਉਹਨੇ ਚਿਰ ਨੂੰ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਾਹਰੋਂ ਆਏ ਅਤੇ ਬਚਨ ਕੀਤਾ, ਮਨਸਾ ਦੇਵੀ ਜੀ ਅੱਜ ਤਾਂ ਤੁਸੀਂ ਕਾਹਲੀ ਦੇ ਨਾਲ ਜਾ ਕੇ ਇਸ ਚੁੱਲ੍ਹੇ ਦੀ ਅੱਗ ਤੋਂ ਬਚਾ ਲਿਆ ਹੈ, ਅਤੇ ਜਦੋਂ ਇਹ ਸਿੱਖੀ ਦੀ ਅਖੰਡਤਾ ਵਾਸਤੇ, ਬਾਣੀ ਦੀ ਅਖੰਡਤਾ ਵਾਸਤੇ, ਸਿੱਖੀ ਦੇ ਉੱਚੇ ਸੁੱਚੇ ਅਸੂਲਾਂ ਵਾਸਤੇ ਜਦੋਂ ਤੱਤੀ ਤਵੀ 'ਤੇ ਬੈਠੀ ਹੋਣਗੀ, ਉਦੋਂ ਰਾਖੀ ਕੌਣ ਕਰੇਗਾ? ਜਦੋਂ ਤੱਤੀ ਰੇਤਾ ਸੀਸ ਵਿੱਚ ਪੈਂਦੀ ਹੋਏਗੀ, ਲੱਟ ਲੱਟ ਕਰਦੀ ਹੋਈ ਅੱਗ ਥੱਲੇ ਬਲ ਰਹੀ ਹੋਏਗੀ, ਉਦੋਂ ਰਾਖੀ ਕੌਣ ਕਰੇਗਾ? ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਨੂੰ ਪਤਾ ਸੀ ਵੀ ਇਹ ਬਾਣੀ ਕੇ ਬੋਹਿਤ ਦੋਹਤੇ ਨੇ, ਕੱਲ੍ਹ ਨੂੰ ਜਿੱਥੇ ਬਾਣੀ ਦਾ ਜਹਾਜ਼ ਬਣਾਉਣਾ ਹੈ, ਉੱਥੇ ਬਾਣੀ ਦਾ ਜਹਾਜ਼ ਬਣਾ ਕਰਕੇ ਉਹਦੀ ਰੱਖਿਆ ਵਾਸਤੇ ਆਪਣਾ ਸਰੀਰ ਵੀ ਤੱਤੀ ਤਵੀ 'ਤੇ ਬਿਠਾਉਣਾ ਪੈਣਾ ਹੈ, ਸ਼ਹੀਦੀ ਵੀ ਦੇਣੀ ਪੈਣੀ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੇ ਉਹ ਪਾਵਨ ਪਵਿੱਤਰ ਬਚਨ ਅਟਲ ਹੋਏ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਕਾ ਬੋਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਆਰ ਕਰਵਾਏ ਔਰ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕਰਕੇ, ਉਸ ਦਿਨ ਤੋਂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਦੀ ਚੰਦੋਏ ਥੱਲੇ ਨਹੀਂ ਬੈਠੇ। ਖਿਆਲ ਕਰਿਓ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਆਪ ਤਿਆਰ ਕਰਵਾਇਆ, ਆਪ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਦੇ ਵਿੱਚ ਕਰਵਾਇਆ, ਅਤੇ ਜਿਹੜੇ ਦਿਨ ਤੋਂ ਸੱਚਖੰਡ ਹਰਿਮੰਦਰ ਸਾਹਿਬ ਵਿੱਚ ਧੁਰਕੀ ਬਾਣੀ ਦਾ ਪ੍ਰਕਾਸ਼ ਹੋ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋ ਗਿਆ, ਉਸ ਦਿਨ ਤੋਂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਚੰਦੋਏ ਥੱਲੇ ਨਹੀਂ ਬੈਠੇ। ਉਸ ਦਿਨ ਤੋਂ ਗਰੀਬ ਨਿਵਾਜ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਰਾਬਰ ਗੱਦੀ ਲਾ ਕੇ ਨਹੀਂ ਬੈਠੇ, ਆਮ ਸੰਗਤਾਂ ਦੇ ਨਾਲ ਥੱਲੇ ਬੈਠਦੇ ਰਹੇ ਨੇ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇੰਨਾ ਬਾਣੀ ਦਾ ਸਤਿਕਾਰ ਕੀਤਾ, ਇੰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਕੀਤਾ। ਪੋਥੀ ਸਾਹਿਬ ਨਾਂ ਸੀ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਅਤੇ ਬਚਨ ਕਰ ਦਿੱਤਾ, ਪੋਥੀ ਪਰਮੇਸ਼ਰ ਕਾ ਥਾਨ। ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਪੋਥੀ ਸਾਹਿਬ, ਇਹ ਪਰਮੇਸ਼ਰ ਆਪ ਬੈਠਾ ਹੋਇਆ, ਆਪ ਪਰਮੇਸ਼ਰ ਹੈ। ਅਤੇ ਇਕੱਲਾ ਕਿਹਾ ਹੀ ਨਹੀਂ, ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਐਨ ਪ੍ਰਤੱਖ ਪਰਮੇਸ਼ਰ ਜਾਣ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੀਤਾ। ਬਾਣੀ ਦਾ ਸਤਿਕਾਰ ਕਰਨਾ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਸਿਖਾਇਆ। ਨੰਗੇ ਚਰਨੀ ਬਾਣੀ ਦੀਆਂ ਪੋਥੀਆਂ ਗੋਂਦਵਾਲ ਸਾਹਿਬ ਤੋਂ ਲਿਆਏ, ਨਾਲ ਪੈਦਲ ਚੱਲ ਕੇ ਆਏ, ਥੜਾ ਸਾਹਿਬ ਰਾਤ ਨੂੰ ਬਿਰਾਜਮਾਨ ਕੀਤਾ, ਅਤੇ ਸੱਚੇ ਪਾਤਸ਼ਾਹ ਜਦੋਂ ਧੁਰਕੀ ਬਾਣੀ ਦਾ ਰਾਤ ਨੂੰ ਸੁੱਖ ਆਸਣ ਕੀਤਾ ਗਿਆ ਨਾ, ਪੋਥੀ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ, ਅਤੇ ਸੰਗਤਾਂ ਕਿਹਾ, ਮਹਾਰਾਜ ਲਾਗੇ ਪਲੰਘਾ ਲਾ ਦਈਏ ਆਪ ਜੀ ਵਾਸਤੇ ਵੱਖਰਾ? ਪਾਤਸ਼ਾਹ ਕਹਿੰਦੇ, ਨਹੀਂ ਮਹਾਰਾਜ, ਆਪ ਜੀ ਕਿੱਥੇ ਬਿਰਾਜਮਾਨ ਹੋਵੋਗੇ? ਅਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਹੜੇ ਪਲੰਘੇ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁੱਖ ਆਸਣ ਕੀਤਾ ਹੈ ਨਾ, ਉਸ ਪਲੰਘੇ ਥੱਲੇ ਇੱਕ ਚਿੱਟੀ ਚਾਦਰ ਵਿਛਾ ਦਿਓ, ਅਸੀਂ ਪਲੰਘੇ ਦੇ ਥੱਲੇ ਬਿਰਾਜਮਾਨ ਹੋਵਾਂਗੇ। ਖਿਆਲ ਕਰਿਓ, ਅੱਜ ਤਾਂ ਕੋਈ ਇਨਸਾਨ ਪਲੰਘੇ ਦੇ ਥੱਲੇ ਸੌਂਦਾ ਹੈ, ਪਲੰਘੇ ਦੇ ਥੱਲੇ ਪੈਂਦਾ ਹੈ? ਵੱਡਿਆਂ ਦਾ ਜਿੰਨਾ ਮਰਜ਼ੀ ਸਤਿਕਾਰ ਕਰ ਲਈਏ ਆਪਾਂ, ਪਰ ਕਦੀ ਉਹਨਾਂ ਦੇ ਪਲੰਘੇ ਦੇ ਥੱਲੇ ਆਪਾਂ ਲੰਮੇ ਨਹੀਂ ਪਏ। ਅੱਜ ਸੱਚਖੰਡ ਹਰਿਮੰਦਰ ਸਾਹਿਬ ਆਪ ਜੀ ਜਾਓ, ਅਤੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਅੰਦਰ ਪ੍ਰਵੇਸ਼ ਹੋਵਾਂਗੇ ਨਾ ਪੌੜੀਆਂ ਚੜ੍ਹ ਕੇ, ਅਤੇ ਸ਼ਸਤਰਾਂ ਵਾਲੇ ਸੰਖ ਮਰਮਰ ਦੀ ਪਾਲਕੀ ਸਾਹਿਬ ਤੋਂ ਪਹਿਲਾਂ ਖੱਬੇ ਹੱਥ ਵੱਡਾ ਸਾਰਾ ਕਮਰਾ, ਉਹਨੂੰ ਆਪਾਂ ਕੋਠਾ ਸਾਹਿਬ ਕਹਿੰਦੇ। ਉਹ ਕੋਠਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁੱਖ ਆਸਣ ਹੁੰਦਾ ਹੈ, ਔਰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਉਸ ਟਾਈਮ ਤੋਂ ਹੀ ਹੁੰਦਾ ਹੈ। ਜਦੋਂ ਅਕਾਲ ਤਖਤ ਸਾਹਿਬ ਅਜੇ ਨਹੀਂ ਸੀ ਨਾ ਬਣਿਆ, ਉਦੋਂ ਵੀ ਕੋਠਾ ਸਾਹਿਬ ਉੱਥੇ ਸੁਭਾਏ ਮਾਣ ਸੀ। ਅਕਾਲ ਤਖਤ ਸਾਹਿਬ ਦਾ ਛੋਟਾ ਥੜਾ ਹੀ ਸੱਚੇ ਪਾਤਸ਼ਾਹ ਨੇ ਬਣਾਇਆ ਸੀ, ਮਗਰੋਂ ਜਿਹੜੀ ਬਿਲਡਿੰਗ ਬਣਾਈ ਗਈ ਕੋਠਾ ਸਾਹਿਬ ਉਸ ਬਿਲਡਿੰਗ ਦੇ ਵਿੱਚ ਮੁੜ ਕੇ ਲੈ ਆਉਂਦਾ। ਉਸ ਕੋਠਾ ਸਾਹਿਬ ਦੀ ਬਿਲਡਿੰਗ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁੱਖ ਆਸਣ ਕੀਤਾ ਜਾਂਦਾ ਹੈ, ਉਸ ਪਲੰਘੇ ਦੇ ਥੱਲੇ ਉਸ ਯਾਦ ਵਜੋਂ ਅੱਜ ਵੀ ਚਿੱਟੀ ਚਾਦਰ ਵਿਛਾਈ ਜਾਂਦੀ ਹੈ। ਇਹ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਯਾਦ ਹੈ ਵੀ ਗੁਰੂ ਕੀ ਬਾਣੀ ਦਾ ਸਤਿਕਾਰ ਕਰਨ ਵਾਸਤੇ ਸੱਚੇ ਪਾਤਸ਼ਾਹ ਪਲੰਘੇ ਸਾਹਿਬ ਦੇ ਥੱਲੇ ਬਿਰਾਜਮਾਨ ਹੁੰਦੇ ਰਹੇ। ਅਤੇ ਸਾਧ ਸੰਗਤ ਜੀ, ਜਿਸ ਵੇਲੇ ਬਚਣੇ ਆਇਆ ਗੱਲ ਆਈ ਵੀ ਜਿਹੜਾ ਤੁਸੀਂ ਗੁਰੂ ਗ੍ਰੰਥ ਸਾਹਿਬ ਲਿਖਿਆ ਹੈ ਇਹਦੇ ਵਿੱਚ ਮੁਸਲਮਾਨਾਂ ਦੀ ਸਿਫਤ ਲਿਖ ਦਿਓ, ਮੁਹੰਮਦ ਸਾਹਿਬ ਦੀ ਸਿਫਤ ਲਿਖ ਦਿਓ। ਸੱਚੇ ਪਾਤਸ਼ਾਹ ਕਹਿਣ ਲੱਗੇ, ਨਹੀਂ, ਇਹ ਤੁਰਕੀ ਬਾਣੀ ਜਿਹੜੀ ਹੈ ਅਕਾਲ ਪੁਰਖ ਦੀ ਮਹਿਮਾ, ਨਿਰੋਲ ਅਕਾਲ ਪੁਰਖ ਦੀ ਮਹਿਮਾ, ਕਿਸੇ ਇਨਸਾਨ ਦੀ ਮਹਿਮਾ ਨਹੀਂ, ਕਿਸੇ ਅਵਤਾਰ ਦੀ ਮਹਿਮਾ ਨਹੀਂ, ਕਿਸੇ ਪੀਰ ਪੈਗੰਬਰ ਦੀ ਮਹਿਮਾ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕੇਵਲ ਅਕਾਲ ਪੁਰਖ ਦੀ ਮਹਿਮਾ ਹੈ, ਪਰਮਾਤਮਾ ਦੀ ਮਹਿਮਾ ਹੈ। ਇਹਦੇ ਵਿੱਚ ਕਿਸੇ ਮਨੁੱਖ ਦੀ ਮਹਿਮਾ ਦੇ ਵਾਸਤੇ ਮਿਲਾਵਟ ਨਹੀਂ ਕੀਤੀ ਜਾ ਸਕਦੀ, ਰਲਾ ਨਹੀਂ ਪਾਇਆ ਜਾ ਸਕਦਾ। ਇਹ ਕੀ ਕਾਰਨ ਬਣਿਆ ਸੱਚੇ ਪਾਤਸ਼ਾਹ ਦੀ ਸ਼ਹੀਦੀ ਦਾ? ਦੂਜਾ ਕਾਰਨ, ਆਪਾਂ ਰੋਜ਼ ਹੀ ਛਾਵਾਂ ਵਾਲੀ ਇਤਿਹਾਸ ਦੀ ਕਥਾ ਵਿੱਚ ਸਰਵਣ ਕਰਦੇ ਹਾਂ ਵੀ ਸਤਿਗੁਰਾਂ ਦੇ ਆਪਣੇ ਭਰਾ ਹੀ ਬਾਬੇ ਪ੍ਰਿਥੀ ਚੰਦ ਵਰਗੇ, ਜਿਹੜੇ ਗੁਰਤਾ ਗੱਦੀ ਦਾ ਲਾਲਚ, ਮਾਇਆ ਦਾ ਲਾਲਚ, ਦੁਨੀਆਂ ਦੇ ਪਦਾਰਥਾਂ ਦੇ ਲਾਲਚ ਕਰਕੇ ਗੁਰਤਾ ਗੱਦੀ ਨੂੰ ਨਿੱਜੀ ਸਮਝਦੇ ਨੇ, ਦਾਅਵਾ ਵੀ ਕਚਹਿਰੀ ਵਿੱਚ ਕੀਤਾ, ਸੱਚੇ ਪਾਤਸ਼ਾਹ ਦੇ ਵਾਸਤੇ ਝੂਠੀਆਂ ਸੱਚੀਆਂ ਸ਼ਿਕਾਇਤਾਂ ਵੀ ਜਾ ਕੇ ਲਾਈਆਂ, ਇੱਕ ਪੂਰਾ ਡੈਪੂਟੇਸ਼ਨ ਬਣ ਗਿਆ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਵਿਰੋਧੀਆਂ ਦਾ, ਜਿਹਦੇ ਵਿੱਚ ਬਾਬਾ ਪ੍ਰਿਥੀ ਚੰਦ, ਇਹ ਚੰਦੂ ਪਾਪੀ ਜੀ ਦੀ ਲੜਕੀ ਦਾ ਨਾਤਾ ਨਹੀਂ ਲਿਆ ਜਿਹੜਾ ਕਹਿੰਦਾ ਸੀ ਮੈਂ ਚਬਾਰਾ ਅਤੇ ਗੁਰੂ ਘਰ ਮੋਰੀ, ਮੈਂ ਵੱਡਾ ਹੈ ਅਤੇ ਗੁਰੂਆਂ ਦਾ ਘਰ ਫਕੀਰਾਂ ਦਾ ਹੈ, ਅਤੇ ਲਾਗੀਆਂ ਨੂੰ ਕਿਹਾ ਸੀ ਤੁਸੀਂ ਗਲਤ ਰਿਸ਼ਤਾ ਜੋੜ ਆਏ ਹੋ, ਗਲਤ ਨਾਤਾ ਕਰ ਆਏ ਹੋ, ਇਹ ਮੋਰੀ ਵਿੱਚ ਚਬਾਰੇ ਦੀ ਇੱਟ ਲਾਏ ਹੋ। ਅਤੇ ਦਿੱਲੀ ਦੀਆਂ ਸੰਗਤਾਂ ਨੇ ਚਿੱਠੀ ਭੇਜੀ ਸੀ, ਮਹਾਰਾਜ ਇਸ ਹੰਕਾਰੀ ਦੀ ਲੜਕੀ ਦਾ ਨਾਤਾ ਨਹੀਂ ਲੈਣਾ, ਇਸ ਹੰਕਾਰੀ ਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ ਜਿਹੜਾ ਆਪਣੇ ਆਪ ਨੂੰ ਚਬਾਰਾ ਅਤੇ ਗੁਰੂ ਘਰ ਨੂੰ ਮੋਰੀ ਕਹਿੰਦਾ ਹੈ। ਦਿੱਲੀ ਦੀਆਂ ਸੰਗਤਾਂ ਦੀ ਬੇਨਤੀ ਮੰਨ ਕੇ ਸਤਿਗੁਰਾਂ ਨਾ ਕਰ ਦਿੱਤੀ, ਕਦੀ ਨਾਤਾ ਨਹੀਂ ਲਿਆ ਜਾਏਗਾ, ਹੰਕਾਰੀ ਦਾ ਨਾਤਾ ਗੁਰੂ ਘਰ ਵਿੱਚ ਪ੍ਰਵਾਨ ਨਹੀਂ। ਉਸੇ ਵੇਲੇ ਦੋ ਗਰੀਬ ਸਿੱਖ ਹੀ ਉੱਠੇ, ਉਹਨਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਸਾਡੀ ਲੜਕੀ ਦਾ ਨਾਤਾ ਪ੍ਰਵਾਨ ਕੀਤਾ ਜਾਏ। ਗਰੀਬ ਸਿੱਖਾਂ ਦੀ ਲੜਕੀ ਦਾ ਨਾਤਾ ਪ੍ਰਵਾਨ ਕੀਤਾ ਗਿਆ, ਇੱਕ ਹੰਕਾਰੀ ਦੀ ਲੜਕੀ ਦਾ ਨਾਤਾ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਲੜਕੀਆਂ ਸਾਡੀਆਂ ਲੜਕੀਆਂ ਨੇ ਸਾਰੇ ਸੰਸਾਰ ਦੀਆਂ, ਅਸੀਂ ਕਦਰ ਕਰਦੇ ਹਾਂ, ਪਰ ਜਿਹੜਾ ਬਚਨ ਇਸ ਹੰਕਾਰੀ ਨੇ ਗੁਰੂ ਘਰ ਵਾਸਤੇ ਬੋਲ ਦਿੱਤਾ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਘਰ ਵਾਸਤੇ ਬੋਲ ਦਿੱਤਾ ਹੈ, ਉਹ ਪ੍ਰਵਾਨ ਨਹੀਂ। ਇੱਕ ਚੰਦੂ ਪਾਪੀ ਸਤਿਗੁਰਾਂ ਦੀ ਉਲਟ ਹੋ ਗਿਆ, ਦੂਜੇ ਲੋਕ ਉਲਟ ਹੋ ਗਏ ਜਿਹੜੇ ਸਖੀ ਸਰਵਰ ਦੇ ਪੁਜਾਰੀ ਸੀ, ਕਬਰਾਂ ਦੇ ਪੁਜਾਰੀ ਸੀ। ਅਤੇ ਤਰਨ ਤਾਰਨ ਜਦੋਂ ਸੱਚੇ ਪਾਤਸ਼ਾਹ ਨੇ ਬਣਾਇਆ, ਅਤੇ ਤਰਨ ਤਾਰਨ ਤੋਂ 10 ਕਿਲੋਮੀਟਰ 'ਤੇ ਇੱਕ ਕਬਰ ਪੈਂਦੀ ਜਿਹਨੂੰ ਸੇਖ ਫੱਤਾ ਆਪਾਂ ਕਹਿੰਦੇ ਅੱਜ, ਉਹ ਸਖੀ ਸਰਵਰੀਆਂ ਦਾ ਬੜਾ ਵੱਡਾ ਗੜ੍ਹ ਸੀ, ਬੜੇ ਲੋਕ ਉਸ ਕਬਰ ਦੀ ਪੂਜਾ ਕਰਦੇ ਸੀ। ਅਤੇ ਜਦੋਂ ਸੱਚੇ ਪਾਤਸ਼ਾਹ ਨੇ ਤਰਨ ਤਾਰਨ ਸਰੋਵਰ ਬਣਾ ਦਿੱਤਾ, ਤਰਨ ਤਾਰਨ ਦਰਬਾਰ ਸਾਹਿਬ ਬਣਾ ਦਿੱਤਾ, ਇਹਨਾਂ ਸਖੀ ਸਰਵਰੀਆਂ ਦੀ ਪੂਜਾ ਘਟ ਗਈ, ਲੋਕ ਕਬਰਾਂ ਤੋਂ ਜਾਣੋ ਹਟ ਗਏ। ਅਤੇ ਸੱਚੇ ਪਾਤਸ਼ਾਹ ਨੇ ਸਾਰੇ ਸਿੱਖਾਂ ਨੂੰ ਤਾਕੀਦ ਕਰ ਦਿੱਤੀ, ਗੁਰੂ ਅਰਜਨ ਦੇਵ ਜੀ ਨੇ, ਸਿੱਖ ਹੋ ਗਏ ਕੋਈ ਮੁਸਲਮਾਨ ਦੀ ਪੂਜਾ ਨਾ ਕਰੇ, ਨਾ ਮਰੇ ਦੀ ਅਤੇ ਨਾ ਜਿਉਂਦੇ ਦੀ। ਆੜੇ ਕਬਰਾਂ ਨੂੰ ਪੂਜਣ ਵਾਲੇ ਮਰਿਆ ਮੁਸਲਮਾਨਾਂ ਨੂੰ ਪੂਜਦੇ ਹਨ, ਬਿਲਕੁਲ ਸਿੱਖ ਹੋ ਕੇ ਪੂਜਾ ਨਾ ਕਰੇ। ਅਤੇ ਜਦੋਂ ਇਹਨਾਂ ਦੀ ਪੂਜਾ ਘਟੀ ਅਤੇ ਸੇਖ ਫੱਤਾ ਇਸ ਗੱਦੀ ਦਾ ਇੱਥੇ ਮਾਲਕ ਸੀ, ਉਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਉਲਟ ਹੋਇਆ। ਉਹਦਾ ਗੁਰੂ ਸੀ ਸ਼ੇਖ ਅਹਿਮਦ ਸਰਹੱਦੀ, ਉਹਨੂੰ ਜਾ ਕੇ ਚੁਗਲੀਆਂ ਲਾਈਆਂ ਵੀ ਗੁਰੂ ਅਰਜਨ ਦੇਵ ਜੀ ਨੂੰ ਜੇ ਤਰਨ ਤਾਰਨ ਵਿੱਚੋਂ ਨਾ ਕੱਢਿਆ ਗਿਆ, ਨਾ ਉਹਨਾਂ ਨੂੰ ਕੋਈ ਸਜ਼ਾ ਦਵਾਈ, ਨਾ ਦੰਡ ਦਵਾਇਆ, ਤਾਂ ਸਖੀ ਸਰਵਰੀਆਂ ਦੀ ਪੂਜਾ ਹਟ ਜਾਏਗੀ, ਲੋਕ ਪੂਜਾ ਕਰਨ ਵੜ ਜਾਣਗੇ, ਕਬਰਾਂ ਨੂੰ ਮੰਨਣ ਵੜ ਜਾਣਗੇ। ਇਸ ਵਾਸਤੇ ਸ਼ੇਖ ਫੱਤਾ ਅਤੇ ਉਹਦਾ ਗੁਰੂ ਸ਼ੇਖ ਅਹਿਮਦ ਸਰਹੱਦੀ, ਇਹ ਵੀ ਸਤਿਗੁਰਾਂ ਦੇ ਉਲਟ ਜਿਹੜਾ ਡੈਪੂਟੇਸ਼ਨ ਬਣਿਆ ਸੀ, ਉਹਦੇ ਵਿੱਚ ਇੱਕ ਪੂਰੀ ਟੀਮ ਤਿਆਰ ਹੋ ਗਈ ਸਤਿਗੁਰਾਂ ਦੇ ਉਲਟ। ਇਹਨਾਂ ਨੇ ਜਾ ਕਰਕੇ ਕਈ ਤਰ੍ਹਾਂ ਦੀਆਂ ਝੂਠੀਆਂ ਚੁਗਲੀਆਂ ਲਾਈਆਂ। ਮਹਾਰਾਜ, ਉਹਨਾਂ ਨੇ ਚੋਰ ਰੱਖੇ ਨੇ ਵਿਧੀ ਚੰਦ ਵਰਗੇ, ਉਹਨਾਂ ਨੇ ਡਾਕੂ ਲਟੇਰੇ ਰੱਖੇ ਨੇ, ਰਾਤ ਨੂੰ ਡਾਕੇ ਧਾੜੇ ਮਾਰਦੇ ਨੇ ਅਤੇ ਦਿਨੇ ਉਹ ਜਾ ਕੇ ਮਾਲਾ ਫੜ ਲੈਂਦੇ ਨੇ। ਮਹਾਰਾਜ, ਉਹਨਾਂ ਨੇ ਅਮੀਰ ਖੁਸਰੋ ਨੂੰ ਤਿਲਕ ਲਾਇਆ ਅਤੇ ਨਾਲ ਪੈਸੇ ਦਿੱਤੇ ਅਤੇ ਗੱਦੀ ਦਾ ਵਾਰਸ ਬਣਨ ਦਾ ਦਾਅਵਾ ਉਹਨਾਂ ਨੇ ਜਿਤਾਇਆ ਵੀ ਉਹ ਹਿੰਦੁਸਤਾਨ ਦੇ ਤਖ਼ਤ ਦਾ ਮਾਲਕ ਬਣੇਗਾ। ਉਹਦੇ ਵਾਸਤੇ ਆਪਣੀ ਫੌਜ ਭੇਜੀ ਉਹਨਾਂ ਨੇ, ਕਈ ਤਰ੍ਹਾਂ ਦੀਆਂ ਝੂਠੀਆਂ ਗੱਲਾਂ, ਅਤੇ ਨਾਲ ਕਿਹਾ ਜਿਹੜਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਲਿਖਿਆ ਨਾ, ਪੋਥੀ ਸਾਹਿਬ ਲਿਖਿਆ, ਉਹਦੇ ਵਿੱਚ ਇਸਲਾਮ ਦੀ ਤੁਹੀਨ ਕੀਤੀ ਗਈ ਹੈ। ਇਸ ਵਾਸਤੇ ਉਹਨਾਂ ਦੇ ਗ੍ਰੰਥ ਨੂੰ ਵੀ ਜ਼ਬਤ ਕਰ ਲਿਆ ਜਾਏ, ਜਾਂ ਉਹਦੇ ਵਿੱਚ ਮੁਹੰਮਦ ਸਾਹਿਬ ਦੀ ਸਿਫਤ ਲਿਖਾ ਦਿੱਤੀ ਜਾਵੇ, ਅਤੇ ਜਾਂ ਉਹਨਾਂ ਨੂੰ ਦੰਡ ਲਾਇਆ ਜਾਏ। ਇੱਦਾਂ ਦੀਆਂ ਕਈ ਗੱਲਾਂ ਬਾਤਾਂ ਚਾਰ ਚਫੇਰਿਓਂ ਕਰਕੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ 'ਤੇ ਜੁਰਮਾਨਾ ਲਾ ਦਿੱਤਾ ਗਿਆ। ਸੱਚੇ ਪਾਤਸ਼ਾਹ ਕਹਿਣ ਲੱਗੇ, ਜੁਰਮਾਨਾ ਤਾਂ ਗੁਰੂ ਕੀ ਸੰਗਤ ਦੀ ਮਾਇਆ ਹੈ, ਇਹ ਕਿਸੇ ਦੁਨਿਆਵੀ ਬਾਦਸ਼ਾਹ ਨੂੰ ਨਹੀਂ ਦਿੱਤੀ ਜਾ ਸਕਦੀ। ਨਾਲੇ ਅਸੀਂ ਸਾਰੀ ਦੁਨੀਆਂ ਦਾ ਭਲਾ ਕਰਦੇ ਹਾਂ, ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੂੰ ਬਚਨ ਬਲਾਸ ਹੋਏ ਅਤੇ ਬਾਦਸ਼ਾਹ ਆਪ ਕਸ਼ਮੀਰ ਦੇ ਇਲਾਕੇ ਨੂੰ ਚਲੇ ਗਿਆ, ਅਤੇ ਲਾਹੌਰ ਦਾ ਹਾਕਮ ਮੁਰਤਜ਼ਾ ਖਾਨ ਉਹਨਾਂ ਦੇ ਹਵਾਲੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਰ ਗਿਆ। ਚੰਦੂ ਪਾਪੀ ਦੀ ਹਵੇਲੀ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਸ਼ਟ ਦੇਣੇ ਸ਼ੁਰੂ ਹੋਏ। ਪੰਜ ਸਿੱਖ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਨੇ, ਭਾਈ ਪੁਰਾਣਾ, ਭਾਈ ਜੇਠਾ, ਭਾਈ ਲੰਗਾਹ, ਬਾਬਾ ਵਿਧੀ ਚੰਦ ਅਤੇ ਭਾਈ ਪੈੜਾ। ਇਹ ਪੰਜ ਸਿੱਖ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਨੇ ਅਤੇ ਇਹਨਾਂ ਨੂੰ ਰੱਸਿਆਂ ਦੇ ਨਾਲ ਬੰਨ੍ਹ ਕੇ, ਲੱਤਾਂ ਪੈਰ ਬੰਨ੍ਹ ਕੇ ਇਹਨਾਂ ਨੂੰ ਡਿਉੜੀ ਦੇ ਵਿੱਚ ਬੰਨ੍ਹ ਦਿੱਤਾ ਗਿਆ, ਅਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਤੱਤੀ ਤਵੀ 'ਤੇ ਬਿਠਾ ਕਰਕੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਉਸ ਵੇਲੇ ਪਰਮਾਤਮਾ ਦਾ ਨਾਮ ਹੀ ਜਪਦੇ ਰਹੇ, ਤੇਰਾ ਕੀਆ ਮਿੱਠਾ ਲਾਗੇ ਦਾ ਜਾਪ ਹੀ ਜਪਦੇ ਰਹੇ। ਵੈਰੀਆਂ ਨੇ ਆਪਣਾ ਪੂਰਾ ਤਿਲ ਲਾ ਲਿਆ, ਗਰਮ ਪਾਣੀ ਦੇ ਦੇਗ ਵਿੱਚ ਵੀ ਉਬਾਲਿਆ, ਤੱਤੀ ਤਵੀ 'ਤੇ ਵੀ ਬਿਠਾਇਆ, ਅਤੇ ਚੰਦੂ ਪਾਪੀ ਦੀ ਨੂੰਹ ਜਿਹੜੀ ਕਿਸੇ ਸਿੱਖ ਦੀ ਸਪੁੱਤਰੀ ਉਹਦੇ ਘਰ ਵਿੱਚ ਵਿਆਹੀ ਸੀ, ਉਹਨੂੰ ਪਤਾ ਲੱਗਾ ਅਤੇ ਆਪਣੇ ਗਹਿਣੇ ਸਿਪਾਹੀਆਂ ਨੂੰ ਦੇ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਾਸਤੇ ਸ਼ਰਬਤ ਘੋਲ ਕੇ ਲਿਆਈ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਕੋਲ ਆ ਕੇ ਕਹਿਣ ਲੱਗੀ, ਪਿਤਾ ਜੀ, ਸਤਿਗੁਰੂ ਜੀ, ਮੈਂ ਸਿੱਖ ਦੀ ਲੜਕੀ ਹੈ ਪਰ ਪਾਪੀ ਦੇ ਘਰ ਦੇ ਵਿੱਚ ਵਿਆਹੀ ਗਈ ਹੈ, ਮਹਾਰਾਜ ਮੇਰੀ ਸੇਵਾ ਪ੍ਰਵਾਨ ਕਰੋ, ਆ ਸ਼ਰਬਤ ਛਕੋ। ਸੱਚੇ ਪਾਤਸ਼ਾਹ ਕਹਿਣ ਲੱਗੇ, ਉਸ ਪਾਪੀ ਦੇ ਘਰ ਦਾ ਅੰਨ ਜਲ ਅਸੀਂ ਆਪਣੇ ਮੂੰਹ ਦੇ ਵਿੱਚ ਨਹੀਂ ਪਾਉਣਾ, ਘੁੱਟ ਨਹੀਂ ਪਾਉਣਾ ਹੀ, ਇਸ ਵਾਸਤੇ ਤੇਰੀ ਸੇਵਾ ਪ੍ਰਵਾਨ ਹੈ। ਸੱਚੇ ਪਾਤਸ਼ਾਹ ਮਹਾਰਾਜ, ਮੈਂ ਰਹਿਣਾ ਨਹੀਂ ਚਾਹੁੰਦੀ। ਸਤਿਗੁਰੂ ਕਹਿਣ ਲੱਗੇ, ਜਦੋਂ ਅਸੀਂ ਸਰੀਰ ਤਿਆਗਾਂਗੇ ਉਦੋਂ ਤੇਰਾ ਵੀ ਸਰੀਰ ਨਾਲ ਹੀ ਛੁੱਟ ਜਾਏਗਾ, ਤੂੰ ਵੀ ਸੱਚਖੰਡ ਨੂੰ ਸਾਡੇ ਨਾਲ ਹੀ ਚਲੇ ਜਾਏਗੀ, ਉਹਦੀ ਯਾਦ ਵਿੱਚ ਆਪਾਂ ਛਬੀਲ ਲਾਉਣੇ। ਇੱਕ ਸਿੱਖ ਦੀ ਪੁੱਤਰੀ ਨੇ ਆਪਣੀ ਭਾਵਨਾ ਪ੍ਰਗਟ ਕੀਤੀ, ਔਰ ਜੋ ਉਹ ਕਰ ਸਕਦੀ ਸੀ ਉਸ ਟਾਈਮ 'ਤੇ ਉਹ ਉਹਨੇ ਕੀਤਾ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਤਾਈਂ ਤਸੀਹੇ ਦੇ ਕੇ ਜਦੋਂ ਨਾ ਕੁਛ ਕਰਵਾ ਸਕੇ, ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਖੰਡਤਾਈ ਭੰਗ ਕਰ ਸਕੇ, ਨਾ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਕੋਈ ਇਹੋ ਜਿਹਾ ਬਚਨ ਕਢਾ ਸਕੇ ਜਿਹੜਾ ਸਿੱਖੀ ਦੀ ਉਲਟ ਹੋਵੇ, ਅਤੇ ਫਿਰ ਆਖਰ ਨੂੰ ਉਹਨਾਂ ਨੇ ਇਹ ਤਰੀਕਾ ਅਪਣਾਇਆ ਵੀ ਕੱਲ੍ਹ ਨੂੰ ਮਰੀ ਹੋਈ ਗਊ ਦੀ ਖੱਲ ਲਾਹ ਕਰਕੇ ਅਤੇ ਉਸ ਖੱਲ ਦੇ ਵਿੱਚ ਇਹਨਾਂ ਨੂੰ ਮੜਿਆ ਜਾਏਗਾ, ਉਹਦੇ ਅਨੁਸਾਰ ਇਹਨਾਂ ਨੂੰ ਸਜ਼ਾ ਦਿੱਤੀ ਜਾਏਗੀ, ਅਤੇ ਗਿੱਲਾ ਚਮੜਾ ਜਦੋਂ ਸਹਿਜੇ ਸਹਿਜੇ ਸੁੱਕੇਗਾ ਅਤੇ ਸਰੀਰ ਤਾਂ ਅੱਗੇ ਛਾਲੇ ਛਾਲਿਓ ਛਾਲੀ ਹੋਇਆ ਪਿਆ ਹੈ, ਅੱਗੇ ਚਬੜੀ ਸੜੀ ਹੋਈ ਹੈ, ਅਤੇ ਹੋਰ ਜ਼ਿਆਦਾ ਇਹਨਾਂ ਨੂੰ ਭਾਰੀ ਕਸ਼ਟ ਮਿਲੇਗਾ, ਦੁੱਖ ਮਿਲੇਗਾ। ਅਤੇ ਸਾਧ ਸੰਗਤ ਜੀ, ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਕੀਤਾ, ਅਸੀਂ ਇਸ਼ਨਾਨ ਕਰਨਾ ਚਾਹੁੰਦੇ, ਰਾਵੀ ਦਰਿਆ 'ਤੇ ਇਸ਼ਨਾਨ ਕਰਨਾ ਚਾਹੁੰਦੇ। ਉਸ ਤੋਂ ਪਹਿਲਾਂ ਸਾਈਂ ਮੀਆਂ ਮੀਰ ਵਰਗਿਆਂ ਨੇ ਬੇਨਤੀ ਕੀਤੀ, ਮਹਾਰਾਜ ਜੇ ਤੁਸੀਂ ਸ਼ਕਤੀ ਨਹੀਂ ਵਿਖਾਉਣੀ ਤਾਂ ਤੁਸੀਂ ਮ੍ਰਿਤ ਵੇਲੇ ਇਸ਼ਾਰਾ ਕਰ ਦਿਓ ਅਤੇ ਮੈਂ ਇਹਨਾਂ ਵੈਰੀਆਂ ਨੂੰ ਦੰਡ ਦਿਆਂ। ਸਤਿਗੁਰੂ ਕਹਿਣ ਲੱਗੇ, ਨਹੀਂ ਸਾਈਂ ਜੀ, ਪਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿਣ, ਅਤੇ ਨਾਲੇ ਅਸੀਂ ਗੁਰੂ ਕੀ ਬਾਣੀ ਵਿੱਚ ਇਹ ਬਚਨ ਲਿਖ ਦਿੱਤੇ ਨੇ, ਨਾ ਕੋ ਦੁਸ਼ਮਣ ਦੁਖੀਆ ਨਾ ਹੀ ਕੋ ਮੰਦਾ। ਅਸੀਂ ਇਹ ਲਿਖ ਦਿੱਤਾ ਹੈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣੇ ਆਈ। ਸਾਡਾ ਕੋਈ ਬੈਰੀ ਨਹੀਂ, ਸਾਡਾ ਕੋਈ ਦੁਸ਼ਮਣ ਨਹੀਂ। ਅਤੇ ਜੇ ਤੁਸੀਂ ਸ਼ਕਤੀਆਂ ਦੀ ਗੱਲ ਕਰਦੇ ਹੋ ਨਾ, ਮਾੜਾ ਜਿਹਾ ਉੱਪਰ ਨੂੰ ਵੇਖੋ। ਸਾਈਂ ਮੀਆਂ ਮੀਰ ਨੇ ਜਿਸ ਵੇਲੇ ਉੱਪਰ ਨੂੰ ਤੱਕਿਆ ਅਤੇ ਸਾਰੇ ਸਿੱਧ ਪੀਰ, ਵੱਡੀਆਂ ਵੱਡੀਆਂ ਸ਼ਕਤੀਆਂ ਦੇ ਮਾਲਕ ਉੱਪਰੋਂ ਹੱਥ ਜੋੜ ਕੇ ਬੇਨਤੀਆਂ ਕਰ ਰਹੇ ਨੇ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਜੇ ਮੁੱਖ ਤੋਂ ਤੁਸੀਂ ਨਹੀਂ ਨਾ ਬਚਨ ਕਰਨਾ, ਇੱਕ ਵਾਰ ਅੱਖ ਦਾ ਇਸ਼ਾਰਾ ਹੀ ਕਰ ਦਿਓ ਅਤੇ ਦਿੱਲੀ ਅਤੇ ਲਾਹੌਰ ਦੀ ਇੱਟ ਨਾ ਇੱਟ ਵਜਾ ਦਈਏ, ਇੱਕ ਮਿੰਟ ਵਿੱਚ ਹੀ ਮੁੱਧਾ ਕਰ ਦਈਏ ਸਾਰਾ ਕੁਛ। ਪਰ ਮਹਾਰਾਜ, ਇਹ ਤੁਹਾਡੀ ਕੁਰਬਾਨੀ ਜਿਹਨੂੰ ਦੁਨੀਆਂ ਸਿਜਦਾ ਕਰਦਾ ਰਹੇਗੀ, ਜਿਹਨੂੰ ਦੁਨੀਆਂ ਨਮਸਕਾਰਾਂ ਕਰਦੀ ਰਹੇਗੀ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਅਸੀਂ ਇਸ਼ਨਾਨ ਕਰਨਾ ਚਾਹੁੰਦੇ ਹਾਂ। ਚੰਦੂ ਪਾਪੀ ਹੋਰ ਖੁਸ਼ ਹੋਇਆ ਵੀ ਸਰੀਰ 'ਤੇ ਛਾਲੇ ਪਏ ਨੇ, ਸਰੀਰ ਸੜਿਆ ਹੋਇਆ ਹੈ, ਅਤੇ ਜਦੋਂ ਪਾਣੀ ਵਿੱਚ ਇਸ਼ਨਾਨ ਕਰਨਗੇ ਸਗੋਂ ਜ਼ਿਆਦਾ ਕਸ਼ਟ ਆਏਗਾ, ਜ਼ਿਆਦਾ ਕਸ਼ਟ ਝੱਲਣਗੇ। ਅਤੇ ਗਰੀਬ ਨਿਵਾਜ ਪਾਤਸ਼ਾਹ ਨੂੰ ਕੌਣ ਕਸ਼ਟ ਦੇ ਸਕਦਾ ਹੈ? ਸੱਚੇ ਪਾਤਸ਼ਾਹ ਤਾਂ ਸਾਰੀ ਦੁਨੀਆਂ ਦੇ ਕਸ਼ਟ ਨਿਵਾਰਨ ਵਾਸਤੇ ਆਏ ਨੇ, ਸਾਰੀ ਦੁਨੀਆਂ ਦੇ ਕਸ਼ਟਾਂ ਨੂੰ ਕੱਟ ਕੇ ਭਲਾ ਕਰਨ ਵਾਸਤੇ ਆਏ ਨੇ। ਅਤੇ ਸੱਚੇ ਪਾਤਸ਼ਾਹ ਨੂੰ ਕੌਣ ਕਸ਼ਟ ਦੇ ਸਕਦਾ ਹੈ? ਕੌਣ ਤਪਸ਼ ਦੇ ਸਕਦਾ ਹੈ? ਅਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਰਾਵੀ ਦਰਿਆ ਦੇ ਕੰਢੇ 'ਤੇ ਖੜ੍ਹ ਕੇ ਇਹਨਾਂ ਪੰਜਾਂ ਸਿੱਖਾਂ ਨੂੰ ਕਿਹਾ, ਆ ਨਾਰੀਅਲ ਅਤੇ 5 ਪੈਸੇ ਭੇਟਾ ਲੈ ਜਾਓ, ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਅੱਗੇ ਰੱਖ ਦੇਣੀ ਅਤੇ ਨਾਲ ਬਚਨ ਕਰ ਦੇਣਾ, ਜੇ ਕੋਈ ਪਾਪੀ, ਜੇ ਕੋਈ ਦੁਸ਼ਟ ਸਿੱਖੀ ਦਾ ਪ੍ਰਚਾਰ ਸ਼ਾਂਤੀ ਨਾਲ ਨਾ ਕਰਨ ਦੇ ਅਤੇ ਹਥਿਆਰ ਰੱਖਣੇ, ਘੋੜ ਸਵਾਰੀ ਕਰਨੀ, ਨੇਜਾਬਾਜ਼ੀ ਕਰਨੀ, ਅਤੇ ਸਿੱਖੀ ਦੇ ਪ੍ਰਚਾਰ ਵਾਸਤੇ ਤਲਵਾਰ ਉਠਾਉਣੀ ਵੀ ਜਾਇਜ਼ ਹੈ। ਇਹ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਅਤੇ ਰਾਵੀ ਦਰਿਆ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਪ੍ਰਵੇਸ਼ ਕਰਕੇ ਸੱਚਖੰਡ ਪਿਆਨਾ ਕਰ ਗਏ। ਅੱਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸਰਬੱਤ ਸੰਗਤਾਂ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਮਨਾ ਰਹੀਆਂ ਨੇ। ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ, ਗਰੀਬ ਨਿਵਾਜ ਪਾਤਸ਼ਾਹ, ਸਿੱਖੀ ਦੀ ਅਖੰਡਤਾ ਵਾਸਤੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਖੰਡਤਾ ਵਾਸਤੇ, ਸਿੱਖੀ ਵਿੱਚ ਸ਼ਹੀਦੀ ਦੀ ਸਪਿਰਿਟ ਭਰਨ ਵਾਸਤੇ, ਮਹਾਰਾਜ ਆਪ ਜੀ ਨੇ ਸ਼ਹੀਦੀ ਦਿੱਤੀ ਅਤੇ ਸਾਡੇ 'ਤੇ ਕਿਰਪਾ ਕਰਕੇ ਇਹ ਬਲ ਬਖਸ਼ਿਓ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾ ਕੇ ਤੁਸੀਂ ਗਏ ਹੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੁੜ ਜਾਈਏ, ਗੁਰੂ ਕੀ ਬਾਣੀ ਨਾਲ ਜੁੜ ਜਾਈਏ। ਸੱਚੇ ਪਾਤਸ਼ਾਹ, ਤੁਹਾਡਾ ਦਰ ਘਰ ਛੱਡ ਕੇ ਹੋਰ ਕਿਸੇ ਦਰ 'ਤੇ ਅਸੀਂ ਨਾ ਝੁਕੀਏ, ਕਿਤੇ ਮੱਥਾ ਨਾ ਟੇਕੀਏ। ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ, ਸੱਚ ਦੇ ਵਾਸਤੇ, ਸ਼ਹੀਦੀ ਦੇਣ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰੋ, ਜੇ ਸੱਚ ਦੇ ਉੱਪਰ ਸਾਨੂੰ ਵੀ ਸ਼ਹੀਦੀ ਦੇਣੀ ਪਵੇ ਤਾਂ ਮਹਾਰਾਜ ਤੁਹਾਡੇ ਚਰਨਾਂ ਦਾ ਊਟ ਆਸਰਾ ਤੱਕ ਕੇ ਅਸੀਂ ਵੀ ਆਪਣਾ ਸੀਸ ਸਿੱਖੀ ਵਾਸਤੇ ਦੇਣ ਵਾਸਤੇ ਤਤਪਰ ਹੋਈਏ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਆਪਾਂ ਅੱਜ ਮਨਾਉਣੇ ਹੈ, ਐਤਵਾਰ ਨੂੰ ਵੀ ਮਨਾਉਣੇ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਵਿਚਾਰਾਂ ਆਪਾਂ ਸਰਵਣ ਕਰਦੇ ਰਹਿਣਾ ਹੈ। ਆਓ ਕੁਝ ਸਮੇਂ ਵਾਸਤੇ ਜੋ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਪਾਵਨ ਪਵਿੱਤਰ ਮੁੱਖ ਵਾਕ ਬਖਸ਼ਿਆ, ਮੁੱਖ ਵਾਕ ਦੀ ਕਥਾ ਵਿਚਾਰ ਨਾਲ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕਰੀਏ। ਇੱਕ ਵਾਰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੀਏ, ਗੱਜ ਕੇ ਬੋਲੀਏ, ਸਤਨਾਮ ਸ੍ਰੀ ਵਾਹਿਗੁਰੂ ਜੀ। ਧਨਾਸਰੀ ਮਹੱਲਾ ਪੰਜਵਾਂ। ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਧਨਾਸਰੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕਰਦੇ ਨੇ। ਬਚਨ ਕੀਤਾ, ਜਹ ਜਹ ਪੇਖੋਂ ਤਹਿ ਹਜੂਰ, ਦੂਰ ਕਤਹੂ ਨਾ ਜਾਈ। ਇਹ ਬ੍ਰਹਮ ਗਿਆਨੀ ਦੀ ਅਵਸਥਾ ਹੈ। ਬ੍ਰਹਮ ਗਿਆਨੀ ਉਹ ਅਵਸਥਾ ਹੈ ਜਿੱਥੇ ਇੱਕ ਪਰਮਾਤਮਾ ਤੋਂ ਬਿਨਾਂ ਦੂਜਾ ਕੁਛ ਨਹੀਂ ਦਿਸਦਾ। ਬ੍ਰਹਮ ਗਿਆਨੀ ਜਿਹੜੇ ਪਾਸੇ ਵੀ ਨਜ਼ਰ ਮਾਰਦਾ ਹੈ ਨਾ, ਉਹਨੂੰ ਬ੍ਰਹਮ ਹੀ ਬ੍ਰਹਮ ਦਿਸਦਾ ਹੈ, ਪਰਮਾਤਮਾ ਹੀ ਪਰਮਾਤਮਾ ਦਿਸਦਾ ਹੈ। ਬ੍ਰਹਮ ਗਿਆਨੀ ਵਾਸਤੇ ਬਚਨ ਨੇ ਵੀ ਬ੍ਰਹਮ ਦਿਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ। ਬ੍ਰਹਮ ਗਿਆਨੀ ਨੂੰ ਜੋ ਅੱਖਾਂ ਦੇ ਨਾਲ ਦਿਸਦਾ ਹੈ ਬ੍ਰਹਮ ਹੀ ਦਿਸਦਾ ਹੈ। ਉਹ ਕਹਿੰਦਾ ਸਭ ਕੁਛ ਮਾਲਕ ਹੀ ਦਿਸ ਰਿਹਾ, ਪਰਮਾਤਮਾ ਹੀ ਦਿਸ ਰਿਹਾ ਹੈ। ਭਾਈ ਘਨੱਈਏ ਦੀ ਸਾਖੀ ਆਪਾਂ ਕਈ ਵਾਰ ਸੁਣੀ ਹੈ ਨਾ, ਮਹਾਰਾਜ ਮੁਸਲਮਾਨਾਂ ਨੂੰ ਵੀ ਪਾਣੀ ਪਿਆਈ ਜਾਂਦਾ, ਦੁਸ਼ਮਣਾਂ ਨੂੰ ਵੀ ਪਿਆਈ ਜਾਂਦਾ। ਅਤੇ ਸਤਿਗੁਰਾਂ ਨੇ ਕੋਲੇ ਸੱਦਿਆ, ਕਹਿੰਦੇ ਤੂੰ ਦੁਸ਼ਮਣਾਂ ਨੂੰ ਪਾਣੀ ਪਿਆਉਣਾ ਹੈ? ਅਤੇ ਭਾਈ ਘਨੱਈਆ ਕਹਿੰਦਾ ਮਹਾਰਾਜ ਦੁਸ਼ਮਣ ਕਿਹੜਾ? ਜਦੋਂ ਜੰਗ ਮੈਦਾਨ ਦੇ ਵਿੱਚ ਕੋਈ ਪਾਣੀ ਮੰਗ ਰਿਹਾ ਹੁੰਦਾ ਹੈ ਨਾ, ਤੜਪ ਰਿਹਾ ਹੁੰਦਾ ਹੈ, ਮੈਨੂੰ ਨਹੀਂ ਪਤਾ ਉਹ ਮੁਸਲਮਾਨ ਹੈ ਕਿ ਸਿੱਖ ਹੈ ਕਿ ਕੌਣ ਹੈ, ਮਹਾਰਾਜ ਮੈਨੂੰ ਇਉਂ ਲੱਗਦਾ ਜਿਵੇਂ ਤੁਸੀਂ ਪਾਣੀ ਮੰਗਦੇ ਹੁੰਦੇ ਹੋ। ਮਹਾਰਾਜ ਮੈਂ ਦੁਸ਼ਮਣ ਅਤੇ ਮਿੱਤਰ ਨੂੰ ਪਾਣੀ ਨਹੀਂ ਪਿਆਉਂਦਾ, ਮੈਂ ਤੁਹਾਨੂੰ ਪਾਣੀ ਪਿਆਉਣਾ ਹੈ, ਮੈਨੂੰ ਤੁਸੀਂ ਦਿਸ ਰਹੇ ਹੁੰਦੇ ਹੋ। ਅਤੇ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸਿੱਖੋ ਤੁਸੀਂ ਦੁਸ਼ਮਣ ਨੂੰ ਮਾਰਦੇ ਹੋ ਅਤੇ ਭਾਈ ਘਨੱਈਆ ਦੁਸ਼ਮਣੀ ਨੂੰ ਮਾਰਦਾ ਹੈ। ਦੁਸ਼ਮਣੀ ਨੂੰ ਜਦੋਂ ਦੁਸ਼ਮਣੀ ਮਰ ਗਈ ਤਾਂ ਦੁਸ਼ਮਣ ਰਹਿਣਾ ਹੀ ਕੋਈ ਨਹੀਂ। ਅਤੇ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਵੀ ਆਪਾਂ ਪੜ੍ਹਦੇ ਹਾਂ, ਨਾ ਕੋ ਦੁਸ਼ਮਣ ਦੁਖੀਆ ਨਾ ਹੀ ਕੋ ਮੰਦਾ। ਬ੍ਰਹਮ ਗਿਆਨੀ ਵਾਸਤੇ ਦੁਸ਼ਮਣ ਕੋਈ ਨਹੀਂ, ਬ੍ਰਹਮ ਗਿਆਨੀ ਵਾਸਤੇ ਦੋਸ਼ੀ ਕੋਈ ਨਹੀਂ, ਬ੍ਰਹਮ ਗਿਆਨੀ ਵਾਸਤੇ ਮੰਦਾ ਕੋਈ ਨਹੀਂ। ਬ੍ਰਹਮ ਗਿਆਨੀ ਕਹਿੰਦਾ ਭਲਾ ਹੀ ਭਲਾ ਹੈ, ਚੰਗਾ ਹੀ ਚੰਗਾ ਹੈ, ਸਾਰੇ ਮਿੱਤਰ ਹੀ ਨੇ, ਵੈਰੀ ਕੋਈ ਨਹੀਂ। ਬ੍ਰਹਮ ਗਿਆਨੀ ਦੇ ਸਿਰ 'ਤੇ ਕੋਈ ਤਲਵਾਰ ਲੈ ਕੇ ਖਲੋਤਾ ਹੈ ਅਤੇ ਕਹਿੰਦਾ ਭਲਾ, ਬ੍ਰਹਮ ਗਿਆਨੀ ਨੂੰ ਕੋਈ ਮੱਥਾ ਟੇਕ ਰਿਹਾ ਅਤੇ ਤਾਂ ਵੀ ਮੂੰਹ ਤੋਂ ਕਹਿੰਦਾ ਹੈ ਭਲਾ। ਦੋਵਾਂ ਦੇ ਵਾਸਤੇ ਸ਼ਬਦ ਇੱਕੋ ਹੀ ਹੈ। ਅਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਬ੍ਰਹਮ ਗਿਆਨ ਦੀ ਅਵਸਥਾ, ਸੱਚੇ ਪਾਤਸ਼ਾਹ ਹਰ ਵੇਲੇ ਆਪ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਵਿਚਰਦੇ ਨੇ। ਅਤੇ ਜਿਹੜਾ ਜਿਹੜਾ ਸਿੱਖ ਸੱਚੇ ਪਾਤਸ਼ਾਹ 'ਤੇ ਸ਼ਰਧਾ ਰੱਖ ਕੇ, ਭਾਵਨਾ ਰੱਖ ਕੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਮੰਗਦਾ ਅਤੇ ਉਹਨੂੰ ਬ੍ਰਹਮ ਗਿਆਨ ਦੀ ਅਵਸਥਾ ਦੇਈ ਜਾਂਦੇ ਨੇ। ਜਗਦਾ ਹੋਇਆ ਦੀਵਾ ਬੁਝੇ ਹੋਏ ਦੀਵਿਆਂ ਨੂੰ ਜਗਾਈ ਜਾਂਦਾ ਹੈ। ਅਤੇ ਸਤਿਗੁਰੂ ਤਾਂ ਬ੍ਰਹਮ ਗਿਆਨੀ ਬਣਾਉਣ ਵਾਲੇ ਨੇ। ਅਤੇ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਜੈ ਜੈ ਪੇਖੋਂ ਤਹਿ ਹਜੂਰ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਜਿੱਥੇ ਜਿੱਥੇ ਵੀ ਤੁਹਾਨੂੰ ਵੇਖਦੇ ਹਨ ਅਤੇ ਸਾਨੂੰ ਇਉਂ ਨਹੀਂ ਲੱਗਦਾ ਵੀ ਤੁਸੀਂ ਦੂਰ ਕਿਤੇ ਬੈਠੇ ਹੋ, ਤੁਸੀਂ ਗੁਰਦੁਆਰੇ ਰਹਿੰਦੇ ਹੋ ਅਤੇ ਘਰ ਵਿੱਚ ਨਹੀਂ, ਤੁਸੀਂ ਕਿਤੇ ਪਾਸੇ ਬੈਠੇ ਹੋਏ ਹੋ ਅਤੇ ਮੇਰੇ ਕੋਲ ਨਹੀਂ। ਸੱਚੇ ਪਾਤਸ਼ਾਹ ਜਿੱਥੇ ਜਿੱਥੇ ਵੀ ਵੇਖਦਾ ਹੈ ਉੱਥੇ ਉੱਥੇ ਤੁਸੀਂ ਹਾਜ਼ਰ ਹਜ਼ੂਰ ਦਿਸਦੇ ਹੋ, ਉੱਥੇ ਉੱਥੇ ਤੁਹਾਡੀ ਹਜ਼ੂਰੀ ਦਾ ਆਨੰਦ ਮਾਣਦਾ ਹੈ। ਜਿਹੜਾ ਬ੍ਰਹਮ ਗਿਆਨੀ ਹੈ ਨਾ, ਅੱਠੇ ਪਹਿਰ ਹੀ ਪਰਮਾਤਮਾ ਦੀ ਹਜ਼ੂਰੀ ਵਿੱਚ ਰਹਿੰਦਾ ਹੈ, ਅੱਠੇ ਪਹਿਰ ਹੀ ਪਰਮਾਤਮਾ ਦੀ ਹਜ਼ੂਰੀ ਦਾ ਆਨੰਦ ਮਾਣਦਾ ਹੈ। ਆਪਾਂ ਤਾਂ ਕਈ ਵਾਰ ਘਰੋਂ ਤੁਰਦੇ ਹਾਂ ਅਤੇ ਕਹਿੰਦੇ ਹਾਂ ਸਤਿਗੁਰੂ ਗੁਰਦੁਆਰੇ ਨੇ, ਗੁਰੂ ਗੁਰਦੁਆਰੇ ਦੇ ਵਿੱਚ ਹੀ, ਸਾਡੇ ਘਰ ਵਿੱਚ ਨਹੀਂ। ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਪਰਮਾਤਮਾ ਹਰ ਵੇਲੇ ਹਾਜ਼ਰ ਨਾਜ਼ਰ ਹੈ। ਜੈ ਜੈ ਪੇਖੋਂ ਤਹਿ ਹਜੂਰ, ਦੂਰ ਕਤਹੂ ਨਾ ਜਾਈ। ਪਰਮਾਤਮਾ ਕਦੀ ਦੂਰ ਨਹੀਂ ਜਾਂਦਾ। ਭਗਤ ਰਵਿਦਾਸ ਜੀ ਨੂੰ ਪੁੱਛਿਆ, ਭਗਤ ਰਵਿਦਾਸ ਜੀ ਪਰਮਾਤਮਾ ਕਿੰਨੀ ਕੁ ਦੂਰ ਹੈ? ਪਰਮਾਤਮਾ ਨੂੰ ਮਿਲਣਾ ਹੋਵੇ ਤਾਂ ਕਿੱਥੇ ਜਾ ਕੇ ਖੋਜੀਏ, ਕਿੱਥੋਂ ਲੱਭੀਏ, ਕਿੰਨੀ ਕੁ ਦੂਰ ਰਹਿੰਦਾ, ਕਿੰਨੀ ਕੁ ਦੂਰ ਤੁਸੀਂ ਮਹਿਸੂਸ ਕਰਦੇ ਹੋ? ਅਤੇ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਨੇ, ਆ ਜਿਹੜੇ ਸਾਡੇ ਹੱਥ 'ਤੇ ਪੈਰ ਹੈ ਨਾ, ਇਹ ਵੀ ਸਾਡੇ ਤੋਂ ਦੂਰ ਨੇ, ਹੱਥ ਵੀ ਆਪਣੇ ਤੋਂ ਦੂਰ ਨੇ, ਪੈਰ ਵੀ ਦੂਰ ਨੇ, ਅਤੇ ਪਰਮਾਤਮਾ ਕਿੰਨਾ ਕੁ ਨੇੜੇ ਹੈ? ਅਤੇ ਗੁਰੂ ਕੀ ਬਾਣੀ ਵਿੱਚ ਬਚਨ ਕਰ ਦਿੱਤਾ, ਕਹਿ ਰਵਿਦਾਸ ਹੱਥ ਪੈਰ ਨੇੜੇ, ਉਹ ਪਰਮਾਤਮਾ ਹੱਥਾਂ ਅਤੇ ਪੈਰਾਂ ਤੋਂ ਵੀ ਨੇੜੇ ਹੈ। ਕਹਿ ਰਵਿਦਾਸ ਹੱਥ ਪੈਰ ਨੇੜੇ, ਸਹਿਜੇ ਹੋਏ ਸੋਈ। ਉਹ ਪਰਮਾਤਮਾ ਦੇ ਦਰਸ਼ਨ ਕਰਨੇ ਅਤੇ ਸਹਿਜ ਅਵਸਥਾ ਵਿੱਚ ਆਉਣਾ ਪਏਗਾ। ਨੀਰੇ ਨਾ ਹੀ ਦੂਰ, ਨਿੱਜ ਆਤਮਾ ਰਹੋ ਭਰਪੂਰ। ਉਹ ਪਰਮਾਤਮਾ ਨੇੜੇ ਹੈ, ਨੇੜੇ ਦੂਰ ਨਹੀਂ। ਅਤੇ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਅੰਦਰ ਹੀ ਪਰਿਪੂਰਨ ਹੋਇਆ ਪਿਆ ਹੈ, ਤੂੰ ਵੇਖਣ ਵਾਲਾ ਤਾਂ ਬਣ, ਪਰ ਤੂੰ ਆਪਣੀ ਹਉਮੈ ਕਰਕੇ ਪਰਮਾਤਮਾ ਤੋਂ ਦੂਰ ਗਿਆ ਹੋਇਆ ਹੈ। ਸਾਈਂ ਬੁੱਲੇ ਸ਼ਾਹ ਕਹਿੰਦਾ ਮੇਰੀ ਮੈਂ ਨੇ ਤੈਥੋਂ ਜੁਦਾ ਰੱਖਿਆ, ਮੈਨੂੰ ਬੰਦਾ ਅਤੇ ਤੈਨੂੰ ਖੁਦਾ ਰੱਖਿਆ, ਜਦ ਮੈਂ ਅਤੇ ਤੂੰ ਦੀ ਹੱਦ ਮਿਟ ਗਈ ਤਬ ਬੰਦਾ ਕੀ ਅਤੇ ਮੌਲਾ ਕੀ। ਮੈਂ ਆਪਣੀ ਹਉਮੈ ਕਰਕੇ ਪਰਮਾਤਮਾ ਤੇਰੇ ਤੋਂ ਦੂਰ ਹੋਇਆ ਰਿਹਾ, ਵੀ ਮੈਂ ਆਹ ਕਰਦਾ, ਮੈਂ ਉਹ ਕਰਦਾ, ਮੈਂ ਆਹ ਕਰ ਸਕਦਾ। ਅਤੇ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਹਉਮੈ ਚਲੇ ਗਈ, ਉਹਨਾਂ ਤੋਂ ਪਤਾ ਲੱਗ ਗਿਆ ਵੀ ਮਾਲਕ ਸਾਰਾ ਕਾਰਨ ਕਰਨ ਤੂੰ ਹੀ ਅੰਦਰ ਬੈਠਾ ਹੋਇਆ। ਜੈ ਜੈ ਪੇਖੋਂ ਤਹਿ ਹਜੂਰ, ਦੂਰ ਕਤਹੂ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਇਹ ਮਨਾ ਜਿਹੜਾ ਪਰਮਾਤਮਾ ਹੈ ਸਰਬ ਥਾਈਂ ਪਰਿਪੂਰਨ ਹੋ ਰਿਹਾ ਹੈ, ਕੋਈ ਐਸੀ ਜਗ੍ਹਾ ਨਹੀਂ ਜਿਹੜੀ ਪਰਮਾਤਮਾ ਤੋਂ ਬਿਨਾਂ ਹੋਵੇ, ਜਿਹੜੀ ਖਾਲੀ ਹੋਵੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹਰ ਬਿਨ ਹੈ ਸੋ ਕਹਾਂ ਬਤਾਓ। ਜੇ ਕੋਈ ਬੰਦਾ ਦੱਸ ਸਕਦਾ ਨਾ ਵੀ ਕੋਈ ਜਗ੍ਹਾ ਪਰਮਾਤਮਾ ਤੋਂ ਬਿਨਾਂ ਹੈਗੀ, ਇੱਥੇ ਪਰਮਾਤਮਾ ਨਹੀਂ ਹੈਗਾ, ਤਾਂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਦੱਸੋ ਵੀ ਉਹ ਕਿਹੜੀ ਥਾਂ ਜਿੱਥੇ ਪਰਮਾਤਮਾ ਨਹੀਂ। ਹਰ ਬਿਨ ਹੈ ਸੋ ਕਹਾਂ ਬਤਾਵੋ, ਪਾਤਸ਼ਾਹ ਕਹਿੰਦੇ ਦੱਸੋ ਸਾਨੂੰ ਹੈ ਕੋਈ ਜਗ੍ਹਾ। ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ ਨਹੀਂ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਪਰਮਾਤਮਾ ਹੀ ਪਰਮਾਤਮਾ ਹੈ ਸਾਰੇ ਪਾਸੇ, ਉਹ ਵਾਹਿਗੁਰੂ ਰਮਿਆ ਹੋਇਆ। ਦੂਰ ਕਤਹੂ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ, ਈਤ ਊਤ ਨਹੀਂ ਬੀਛੜੈ ਸੋ ਸੰਗੀ ਗਣੀਐ। ਮਹਾਰਾਜ ਅੱਜ ਸਾਥੀ ਕੀ ਹੋਰ, ਕੱਲ੍ਹ ਨੂੰ ਸਾਥੀ ਕੀ ਹੋਰ, ਅਤੇ ਰੋਜ਼ ਦੇ ਰੋਜ਼ ਨਵੇਂ ਤੋਂ ਨਵਾਂ ਸਾਥੀ ਬਦਲਦਾ ਹੈ। ਮਹਾਰਾਜ ਪਰਮਾਤਮਾ ਵੀ ਇੱਦਾਂ ਬਦਲਦਾ ਹੈ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਹੀਂ, ਈਤ ਊਤ ਨਹੀਂ ਬੀਛੜੈ ਸੋ ਸੰਗੀ ਗਣੀਐ। ਜਿਹੜਾ ਮਾਲਕ ਇੱਥੇ ਅਤੇ ਉੱਥੇ, ਦੁਨੀਆਂ ਦੇ ਸੰਗੀ ਸਾਥੀ ਇੱਥੇ ਸੰਸਾਰ ਵਿੱਚ ਹੀ ਵਿਛੜ ਜਾਣਗੇ, ਦੁਨੀਆਂ ਵਿੱਚੋਂ ਹੀ ਪਾਸੇ ਚਲੇ ਜਾਣਗੇ। ਅੱਜ ਦੋਸਤੀ ਹੈ ਕੱਲ੍ਹ ਨੂੰ ਵਿਗੜ ਜਾਏਗੀ, ਅੱਜ ਦੀ ਦੋਸਤੀ ਕੱਲ੍ਹ ਨੂੰ ਦੁਸ਼ਮਣੀ ਵਿੱਚ ਵੀ ਬਦਲ ਜਾਏਗੀ। ਪਰ ਸੱਚੇ ਪਾਤਸ਼ਾਹ ਕਹਿੰਦਾ ਜਿਹੜਾ ਮਾਲਕ ਹੀ ਹੈ ਨਾ ਪਰਮਾਤਮਾ, ਉਹ ਇੱਥੇ ਵੀ ਨਹੀਂ ਛੱਡਦਾ, ਸੰਸਾਰ ਵਿੱਚ ਵੀ ਉਹਦੀ ਪੱਕੀ ਜੋਟੀ ਹੈ। ਅਤੇ ਇਕੱਲੀ ਇੱਥੇ ਹੀ ਨਹੀਂ, ਜਦੋਂ ਸਰੀਰ ਦਾ ਵਜੂਦ ਖਤਮ ਹੋ ਜਾਏਗਾ, ਪਰਮਾਤਮਾ ਦੀ ਦਰਗਾਹ ਵਿੱਚ ਵੀ ਉਹ ਪਰਮਾਤਮਾ ਨਾਲ ਹੀ ਜਾਏਗਾ, ਉਹ ਦਰਗਾਹ ਵਿੱਚ ਵੀ ਨਹੀਂ ਤਿਆਗੇਗਾ। ਤਾਂਹੀਓ ਤਾਂ ਸੱਚੇ ਪਾਤਸ਼ਾਹ ਨੇ ਕਿਹਾ ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਉਹ ਇਹ ਜੀ ਬੰਦੇ ਵਿਛੜੇ, ਜਿਹੜੇ ਦੁਨੀਆਂ ਦੇ ਦੋਸਤ ਹੈ ਨਾ ਮਿੱਤਰ, ਉਹ ਜਿਉਂਦਿਆਂ ਹੀ ਵਿਛੜ ਜਾਂਦੇ ਨੇ। ਓਏ ਜੀ ਬੰਦੇ ਵਿਛੜੇ, ਓਏ ਮੋਇਆ ਨਾ ਜਾਹੀ ਛੋੜ। ਜਿਹੜੇ ਅਸਲੀ ਸੰਤ ਹੈ ਨਾ, ਅਸਲੀ ਮਹਾਂਪੁਰਖ ਨੇ, ਬ੍ਰਹਮ ਗਿਆਨੀ ਨੇ, ਸਤਿਗੁਰੂ, ਉਹ ਮਰਿਆਂ ਤੋਂ ਬਾਅਦ ਵੀ ਨਹੀਂ ਛੱਡਦੇ। ਈਤ ਊਤ ਨਹੀਂ ਵਿਛੜੈ ਸੋ ਸੰਗੀ ਗਣੀਐ। ਅਸਲੀ ਸੰਗੀ, ਅਸਲੀ ਸਾਥੀ ਉਹਨੂੰ ਸਮਝੋ ਜਿਹੜਾ ਇਸ ਲੋਕ ਵਿੱਚ ਵੀ ਨਾ ਵਿਛੜੇ ਅਤੇ ਪਰਲੋਕ ਵਿੱਚ ਵੀ ਨਾ ਵਿਛੜੇ। ਬਿਨ ਸਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਭਣੀਏ। ਸਤਿਗੁਰੂ ਮਹਾਰਾਜ ਕਹਿੰਦੇ ਸਾਰੀ ਦੁਨੀਆ ਸੁੱਖਾਂ ਦੇ ਵਾਸਤੇ ਭੱਜੀ ਫਿਰਦੀ ਹੈ, ਸੁੱਖਾਂ ਦੇ ਵਾਸਤੇ ਦੌੜੀ ਫਿਰਦੀ ਹੈ, ਪਰ ਜਿਹੜਾ ਸੰਸਾਰ ਦਾ ਸੁੱਖ ਹੈ ਨਾ, ਸੰਸਾਰ ਦਾ, ਇੱਕ ਨਿਮਖ ਦੇ ਵਿੱਚ ਖਤਮ ਹੋ ਜਾਣ ਵਾਲਾ, ਇੱਕ ਨਿਮਖ ਅੱਖ ਝਮੱਕਣ ਦੇ ਸਮੇਂ ਦੇ ਵਿੱਚ ਹੀ। ਬੰਦਾ ਸੋਚਦਾ ਵੀ ਖਾਣਾ ਖਾ ਕੇ ਬੜਾ ਸੁੱਖ ਲਵਾਂਗਾ, ਆਨੰਦ ਲਵਾਂਗਾ, ਵਿਕਾਰ ਭੋਗ ਕੇ ਬੜਾ ਆਨੰਦ ਲਵਾਂਗਾ, ਮਾਇਆ ਦੇ ਨਾਲ ਬੜਾ ਸੁੱਖ ਪ੍ਰਾਪਤ ਕਰਾਂਗਾ। ਸਤਿਗੁਰੂ ਕਹਿੰਦੇ ਜਿਹੜੇ ਮਾਇਆ ਦੇ ਸੁੱਖ, ਸੰਸਾਰ ਦੇ ਸੁੱਖ ਅੱਖਾਂ ਦੇ ਨਾਲ ਦਿਖਦੇ ਹੈ, ਸਰੀਰ ਦੇ ਨਾਲ ਭੋਗੇ ਜਾ ਸਕਦੇ ਨੇ, ਉਹ ਨਿਮਖ ਮਾਤਰ ਸੁੱਖ ਨੇ। ਨਿਮਖ ਮਾਤਰ ਇਵੇਂ ਝਲਕਾਰਾ ਜਿਹਾ ਮਾੜਾ ਜਿਹਾ ਦਿੰਦੇ ਨੇ, ਉਸੇ ਵੇਲੇ ਹੀ ਖਤਮ ਹੋ ਜਾਂਦੇ ਨੇ। ਉਹਨੂੰ ਅਲਪ ਸੁੱਖ ਕਹੀਏ, ਉਹਨੂੰ ਬਹੁਤ ਤੁੱਛ ਸੁੱਖ ਕਹੀਏ, ਬੜਾ ਛੋਟਾ ਜਿਹਾ ਸੁੱਖ ਕਹੀਏ। ਬਿਣ ਸਜਾਏ ਜੋ ਨਿਮਖ ਮਹਿ ਸੋ ਅਲਪ ਸੁੱਖ ਭਣੀਏ, ਰਹਾਓ ਪ੍ਰਤਪਾਲੇ ਅਪਿਆਓ ਦੇ ਕਛ ਊਣ ਨਾ ਹੋਈ। ਉਹ ਜਿਹੜਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਪ੍ਰਤਪਾਲੇ ਉਹ ਸਾਰੇ ਸੰਸਾਰ ਦੀ ਪ੍ਰਤਪਾਲਣਾ ਕਰ ਰਿਹਾ ਹੈ। ਅਪਿਆਓ ਦੇ ਪ੍ਰਤਪਾਲਣਾ ਕਿਵੇਂ ਕਰ ਰਿਹਾ ਹੈ? ਉਹ ਅੰਨ ਦਾਣਾ ਪਰਮਾਤਮਾ ਦੇ ਰਿਹਾ ਹੈ, ਸਵਾਸ ਦੇ ਰਿਹਾ ਹੈ। ਪਰਮਾਤਮਾ ਨੇ ਪਾਣੀ ਪੈਦਾ ਕੀਤਾ ਜਿਹੜਾ ਕਿਤੋਂ ਨਹੀਂ ਬਣਾਇਆ ਜਾ ਸਕਦਾ, ਆਪਣੇ ਆਪ ਪੈਦਾ ਨਹੀਂ ਕੀਤਾ ਜਾ ਸਕਦਾ। ਪਰਮਾਤਮਾ ਨੇ ਹਵਾ ਪੈਦਾ ਕੀਤੀ ਜਿਹੜੀ ਨਕਲੀ ਨਹੀਂ ਬਣਾਈ ਜਾ ਸਕਦੀ। ਪ੍ਰਤਪਾਲੇ ਅਪਿਆਓ ਦੇ ਕਛ ਊਣ ਨਾ ਹੋਈ। ਪਰਮਾਤਮਾ ਦੀ ਦਿੱਤੀ ਹੋਈ ਦਾਤ ਕਦੀ ਊਣੀ ਨਹੀਂ ਹੁੰਦੀ, ਕਦੀ ਘਟਦੀ ਨਹੀਂ। ਸਾ ਸਾ ਸੰਭਾਲਤਾ ਮੇਰਾ ਪ੍ਰਭ ਸੋਈ। ਜਿਹੜਾ ਮੇਰਾ ਪ੍ਰਭੂ ਅਕਾਲ ਪੁਰਖ ਪਰਮਾਤਮਾ ਹੈ, ਉਹ ਇਹ ਨਹੀਂ ਵੀ ਅੱਜ ਪਾਲਣਾ ਕਰ ਦਿੱਤੀ ਅਤੇ ਕੱਲ੍ਹ ਦੀ ਤਰੀਕ ਫਿਰ ਪਾ ਦੇਵੇਗਾ। ਅਕਾਲ ਪੁਰਖ ਪਰਮਾਤਮਾ ਸਾਸ ਸਾਸ ਕਰਕੇ ਸੰਭਾਲਣਾ ਕਰ ਰਿਹਾ ਹੈ, ਸਵਾਸ ਸਵਾਸ ਕਰਕੇ। ਰਾਤ ਨੂੰ ਸੁੱਤੇ ਹੋਏ ਬੰਦੇ ਨੂੰ ਪਤਾ ਨਹੀਂ ਹੁੰਦਾ ਵੀ ਮੈਂ ਹੈਗਾ ਕਿ ਨਹੀਂ ਹੈਗਾ, ਮੇਰੇ ਜਾਨ ਹੈਗੀ ਹੈ ਕਿ ਨਹੀਂ ਹੈਗੀ, ਮਰਿਆ ਹੈ ਕਿ ਜਿਉਂਦਾ ਹੈ। ਸੁੱਤੇ ਹੋਏ ਬੰਦੇ ਨੂੰ ਆਪਣੇ ਆਪ ਦਾ ਕੋਈ ਗਿਆਨ ਨਹੀਂ, ਪਰ ਸਵਾਸ ਤਾਂ ਵੀ ਚੱਲ ਰਹੇ ਨੇ, ਸਵਾਸ ਤੁਰੇ ਜਾ ਰਹੇ ਨੇ। ਅਤੇ ਜੇ ਅਸੀਂ ਚੇਤੇ ਕਰਕੇ ਸਵਾਸ ਲੈਣੇ ਆਉਣ ਤਾਂ ਬੰਦੇ ਨੂੰ ਰਜੇਵਿਆਂ ਭਰੀ ਜ਼ਿੰਦਗੀ ਵਿੱਚ ਸਾਹ ਲੈਣ ਦਾ ਚੇਤਾ ਭੁੱਲ ਜਾਏ, ਪਰ ਐਟੋਮੈਟਿਕ ਪਰਮਾਤਮਾ ਦੀ ਦਾਤ ਚੱਲ ਰਹੀ ਹੈ। ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਅਛਲ ਅਛੇਦ ਅਪਾਰ ਪ੍ਰਭ, ਪਰਮਾਤਮਾ ਹੈ ਕਿਹੋ ਜਾਈ? ਸਤਿਗੁਰੂ ਕਹਿੰਦੇ ਅਛਾਲਿਆਂ ਨੂੰ ਕੋਈ ਛਲ ਨਹੀਂ ਸਕਦਾ, ਬੰਦੇ ਨੂੰ ਤਾਂ ਕੋਈ ਛਲ ਜਾਏਗਾ, ਧੋਖਾ ਕਰ ਜਾਏਗਾ, ਪਰ ਪਰਮਾਤਮਾ ਦੇ ਨਾਲ ਧੋਖਾ ਨਹੀਂ ਹੋ ਸਕਦਾ, ਪਰਮਾਤਮਾ ਨੂੰ ਛਲ ਨਹੀਂ ਕੋਈ ਸਕਦਾ। ਅਛੇਦ, ਅਛੇਦ ਦਾ ਅਰਥ ਹੁੰਦਾ ਵੀ ਕੱਟਿਆ ਨਹੀਂ ਜਾ ਸਕਦਾ। ਜੈੜਾ ਨਾਲੋਂ ਕੱਢ ਦਈਏ, ਇਕੱਲਾ ਛੇਦ ਕਰ ਦਈਏ, ਤਾਂ ਛੇਦ ਦਾ ਅਰਥ ਹੋ ਜਾਏਗਾ ਕੱਟਣ ਵਾਲਾ, ਜਿਹੜਾ ਕੱਟਿਆ ਜਾ ਸਕਦਾ, ਟੁਕੜੇ ਹੋ ਸਕਦਾ ਹੈ। ਅਤੇ ਸਤਿਗੁਰਾਂ ਐੜਾ ਅੱਖਰ ਨਾਲ ਦਿੱਤਾ ਅਛੇਦ, ਇਹਦਾ ਮਤਲਬ ਹੈ ਪਰਮਾਤਮਾ ਕੱਟਿਆ ਨਹੀਂ ਜਾ ਸਕਦਾ, ਪਰਮਾਤਮਾ ਟੁਕੜੇ ਨਹੀਂ ਹੋ ਸਕਦਾ, ਪਰਮਾਤਮਾ ਵੰਡਿਆ ਨਹੀਂ ਜਾ ਸਕਦਾ ਵੀ ਇੰਨਾ ਕੁ ਪਰਮਾਤਮਾ ਮੇਰਾ ਅਤੇ ਇੰਨਾ ਕੁ ਤੇਰਾ, ਇੱਦਾਂ ਨਹੀਂ ਹੋ ਸਕਦਾ। ਇਹ ਨਹੀਂ ਵੀ ਕੋਈ ਪਰਮਾਤਮਾ ਬਹੁਤਾ ਲੈ ਜਾਏ ਅਤੇ ਕਿਸੇ ਕੋਲ ਥੋੜ੍ਹਾ ਰਹਿ ਜਾਏ, ਇੱਦਾਂ ਨਹੀਂ। ਪਰਮਾਤਮਾ ਕੱਟਣ ਤੋਂ ਰਹਿ ਤੇ ਹੈ। ਅਛਲ ਅਛੇਦ ਅਪਾਰ ਪ੍ਰਭ, ਉਹ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਅਪਾਰ ਹੈ, ਪਾਰਾਵਾਰ ਤੋਂ ਰਹਿ ਤੇ ਹੈ। ਉੱਚਾ ਜਾ ਕਾ ਰੂਪ, ਉਸ ਪਰਮਾਤਮਾ ਦਾ ਜਿਹੜਾ ਰੂਪ ਹੈ ਨਾ, ਬੜਾ ਵੱਡਾ ਉੱਚਾ ਹੈ, ਬੜਾ ਬੇਅੰਤ ਹੈ। ਉਪਮਾ ਤੋਂ ਰਹਿ ਤੇ, ਉਹਦੇ ਰੂਪ ਦੀ ਉਪਮਾ ਨਹੀਂ ਕੀਤੀ ਜਾ ਸਕਦੀ। ਬੰਦੇ ਦੀ ਤਾਂ ਉਪਮਾ ਕੀਤੀ ਜਾ ਸਕੇਗੀ ਨਾ, ਭਾਈ ਤੇਰਾ ਰੂਪ ਰੰਗ ਬੜਾ ਵਧੀਆ ਹੈ ਅਤੇ ਵਧੀਆ, ਪਰਮਾਤਮਾ 'ਤੇ ਵੀ ਨਹੀਂ ਖਲੋਤਾ, ਹੋਰ ਵੀ ਅੱਗੋਂ ਚੋਪੜ ਚਾਪੜ ਕੇ ਵਧੀਆ ਬਣਾਉਣ ਦਾ ਯਤਨ ਕਰਦਾ ਹੈ, ਅਤੇ ਫਿਰ ਕਹੇਗਾ ਫਲਾਨੇ ਵਰਗਾ ਤੂੰ ਲੱਗਦਾ ਹੈ, ਫਲਾਨੇ ਵਰਗਾ ਹੁਣ ਤੇਰਾ ਚਿਹਰਾ ਬਣ ਗਿਆ ਹੈ। ਤੇਰੇ ਚਿਹਰੇ ਦੀ ਉਪਮਾ ਕਿਸੇ ਦੇ ਨਾਲ ਦਿੱਤੀ ਜਾਏਗੀ, ਪਰ ਪਰਮਾਤਮਾ ਦੀ ਨਹੀਂ। ਅਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ, ਭਾਈ ਉੱਚਾ ਜਾ ਕਾ ਰੂਪ, ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ। ਜਿਹੜੇ ਪਰਮਾਤਮਾ ਦੇ ਪਿਆਰੇ ਹੈ ਨਾ, ਉਪਮਾ ਤੋਂ ਰਹਿਤ ਅਸਚਰਜ ਪਰਮਾਤਮਾ ਨੂੰ ਜਪ ਜਪ ਕਰਕੇ ਆਪਣੀ ਜ਼ਿੰਦਗੀ ਵਿੱਚ ਆਨੰਦ ਧਾਰਨ ਕਰਦੇ ਨੇ। ਸਾ ਮਤ ਦੇਹੋ ਦਿਆਲ ਪ੍ਰਭ, ਜਿਤ ਤੁਮਹਿ ਅਰਾਧਾ। ਸਤਿਗੁਰੂ ਕਹਿੰਦੇ ਬੇਨਤੀ ਕਰ, ਅਤੇ ਬੇਨਤੀ ਦੇ ਸ਼ਬਦ ਪਤਾ ਕੀ ਚਾਹੀਦੇ ਨੇ? ਇਹ ਗਰੀਬ ਨਿਵਾਜ ਪਾਤਸ਼ਾਹ ਜੀ, ਮੈਨੂੰ ਉਹ ਮਤ ਦੇ ਦਿਓ, ਮੈਨੂੰ ਬੁੱਧੀ ਬਖਸ਼ ਦਿਓ। ਕਿਹੜੀ ਮਤ ਦਿਓ, ਕਿਹੜੀ ਬੁੱਧੀ ਦਿਓ? ਜਿਹੜੀ ਬੁੱਧੀ ਨੂੰ ਪ੍ਰਾਪਤ ਕਰਕੇ ਮੈਂ ਤੁਹਾਨੂੰ ਯਾਦ ਕਰਾਂ, ਤੁਹਾਡਾ ਸਿਮਰਨ ਕਰਾਂ, ਤੁਹਾਨੂੰ ਭੁਲਾਵਾਂ ਨਾ। ਸਾ ਮਤ ਦੇਹੋ ਦਿਆਲ ਪ੍ਰਭ, ਜਿਤ ਤੁਮੇ ਅਰਾਧਾ। ਨਾਨਕ ਮੰਗੈ ਦਾਨ ਪ੍ਰਭ, ਰੇਣ ਪਗ ਸਾਧਾ। ਅਤੇ ਪਾਤਸ਼ਾਹ ਜੀ ਮਿਹਰ ਕਰਦੇ ਨੇ, ਭਾਈ ਫਿਰ ਇੱਕ ਦਾਨ ਵੀ ਮੰਗੀ, ਪਹਿਲਾਂ ਮਤ ਮੰਗੀ, ਮਤ ਤੋਂ ਬਾਅਦ ਇਹ ਚੀਜ਼ ਮੰਗੀ, ਮਹਾਰਾਜ ਇੱਕ ਦਾਨ ਵੀ ਦੇ ਦਿਓ। ਅਤੇ ਦਾਨ ਕਿਹੜਾ ਮੰਗਣਾ? ਵੀ ਰੇਣ ਪੱਗ ਸਾਧਾ, ਆਪ ਜੀ ਦੀ ਸਾਹ ਸੰਗਤ ਦੀ ਚਰਨ ਧੂੜੀ ਵੀ ਮਿਲ ਜਾਏ, ਗੁਰਮੁਖਾਂ ਦੀ ਚਰਨ ਧੂੜੀ ਵੀ ਮਿਲ ਜਾਏ, ਮਹਾਰਾਜ ਇਹ ਦਾਨ ਵੀ ਦੇ ਦਿਓ ਨਾਲ। ਇਹ ਉੱਤਮ ਮਤ ਮੇਰੇ ਹਿਰਦੇ ਤੋਂ ਆਓ, ਧਿਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਮੋਹਿ ਲਾਗੇ ਨਾਓ। ਇਹ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਦਿਓ, ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅੱਗੇ ਤੋਂ ਸਮਤ ਬਖਸ਼ਣੀ, ਕਿਰਪਾ ਕਰੋ ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।